आहे गुरु जी श्री नानक पद पंकज बंदन सिमरों अंगद दुख निकंदन अमरदास गुर हृदय त्यावो श्री गुर रामदास गुण गावो श्री अर्जन विघ्नन के नाशक श्री हर गोविंद शुभ समत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर तार एकोंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा द्वै कटका बासुर चढ़े करतन सोच शनान बैठे होते दीवान मह श्री गुर दया निधान द्वै कटका बासुर चढ़े
वाहेगुरु जी का खालसा वाहेगुरु जी की फतेह करुणा निदान अंतरजामी पतत पावन भगत वच्छल चवर शतर तखत दे मालक दसां पातशाहियां दे आत्मिक सरूप प्रतख गुरता गद्दी उपर सुभाए मान धन धन श्री गुरु ग्रंथ साहिब जी महाराज दी पावन पवित्र हजूरी विखे सर्व रोग का औखद नाम तन मन दे रोगां दी निवृत्ति वास्ते ਜਨਮ ਮਰਨ ਦੇ ਦੁੱਖਾਂ ਨੂੰ ਦੂਰ ਕਰਨ ਲਈ ਸਜ ਰਹੇ ਸੁੰਦਰ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਆਪ ਲਾਹੇ ਪ੍ਰਾਪਤ ਕਰ ਰਹੇ ਹੋ, ਜਿੱਥੇ ਅੰਮ੍ਰਿਤ ਬਾਣੀ ਦਾ ਮਨੋਹਰ ਰਸ ਭਿੰਨਾ ਸ਼ਬਦ ਕੀਰਤਨ ਆਪ ਨੇ ਸਰਵਣ ਕੀਤਾ ਹੈ। ਉੱਥੇ ਗੁਰ ਇਤਿਹਾਸ ਦੀ ਕਥਾ ਵਿਚਾਰ ਵੀ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਕੈਦ ਵਿੱਚ ਕੀਤੇ ਹੋਏ ਹਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਸਾਰੇ ਪਰਿਵਾਰ ਨੂੰ ਜਦੋਂ ਖਬਰ ਮਿਲੀ ਹੈ, ਇਸ ਵੇਲੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਨਾਨਕੀ ਜੀ ਨੇ ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਗੁਜਰ ਕੌਰ ਜੀ ਨੇ ਸਤਿਗੁਰਾਂ ਬਾਰੇ ਵਿਚਾਰ ਕੇ ਬਹੁਤ ਵੈਰਾਗ ਕੀਤਾ। ਗੁਰੂ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਦੀ ਮਹਿਮਾ ਪਿਤਾ ਗੁਰੂ ਜੀ ਦੀ ਸੁਣਾ ਕੇ ਮਾਤਾਵਾਂ ਜੀ ਨੂੰ ਧੀਰਜ ਧਰਾਉਂਦੇ ਹਨ। ਜਦੋਂ ਬਹੁਤਾ ਵੈਰਾਗ ਕੀਤਾ ਹੈ ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਆਪਣੇ ਇੱਕ ਸਿੱਖ ਨੂੰ ਆਪਣੇ ਪਾਸ ਸੱਦਿਆ, ਕਿਹਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਦਿੱਲੀ ਸ਼ਹਿਰ ਵਿਖੇ ਜਾਓ, ਜਾ ਕੇ ਸਤਿਗੁਰਾਂ ਨੂੰ ਮਿਲਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਰਿਵਾਰ ਬਾਰੇ ਵੈਰਾਗ ਦੀ ਸਾਰੀ ਦਸ਼ਾ ਦੱਸਣੀ ਹੈ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਜੋ ਵੀ ਬਚਨ ਕਹਿਣਗੇ ਸੁਣ ਕੇ ਆਉਣੇ, ਪਰਿਵਾਰ ਵਾਸਤੇ ਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਆ ਉਹ ਆ ਕੇ ਪਰਿਵਾਰ ਵਿੱਚ ਬਚਨ ਸੁਣਾਉਣੇ। ਇਵੇਂ ਸਾਧ ਸੰਗਤ ਸਿੱਖ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਸ ਜੇਲ੍ਹਖਾਨੇ ਦੇ ਨੇੜੇ ਪਹੁੰਚਿਆ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਵਿੱਚੋਂ ਛੇਵੇਂ ਸਥਾਨ 'ਤੇ ਜੋ ਭਾਈ ਗੁਰਦਿੱਤਾ ਜੀ ਹਨ ਇਹਨਾਂ ਦੇ ਪੈਰਾਂ ਨੂੰ ਬੇੜੀਆਂ ਪਈਆਂ ਹੋਈਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਸ ਪਾਸ ਵਿਚਰਦੇ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਲੋਹੇ ਦੇ ਸਖ਼ਤ ਪਿੰਜਰੇ ਵਿੱਚ ਕੈਦ ਕੀਤਾ ਹੋਇਆ। ਭਾਈ ਗੁਰਦਿੱਤਾ ਜੀ ਬਾਹਰ ਮਿਲੇ ਹਨ ਸਿੱਖ ਨੂੰ। ਸਿੱਖ ਨੇ ਕਿਹਾ ਕਿ ਮੈਨੂੰ ਗੁਰੂ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਾ ਜੀ ਨੇ ਭੇਜਿਆ ਹੈ, ਸਤਿਗੁਰਾਂ ਨੂੰ ਮਿਲਣਾ ਹੈ। ਭਾਈ ਗੁਰਦਿੱਤਾ ਜੀ ਨੇ ਕਿਹਾ ਕਿ ਮੈਂ ਪਤਾ ਕਰਕੇ ਆਉਂਦਾ ਹਾਂ, ਸਤਿਗੁਰਾਂ ਨੂੰ ਪੁੱਛ ਕੇ ਜਾ ਕੇ ਸਤਿਗੁਰੂ ਜੀ ਨੂੰ ਦੱਸਿਆ ਹੈ ਕਿ ਸਿੱਖ ਆਇਆ ਹੈ। ਮਹਾਰਾਜ ਜੀ ਨੇ ਫਰਮਾਇਆ ਕਿ ਸਿੱਖ ਨੂੰ ਕਹਿਣਾ ਕਿ ਰਾਤੀ ਬਾਹਰ ਕਿਧਰੇ ਆਰਾਮ ਕਰੇ ਪਰ ਕਿਸੇ ਤੋਂ ਵੀ ਡਰਨਾ ਨਹੀਂ, ਸਵੇਰ ਵੇਲੇ ਅਸੀਂ ਆਪਣੇ ਪਾਸ ਤੈਨੂੰ ਸੱਦਾਂਗੇ ਫਿਰ ਮਿਲਣਾ। ਰਾਤੀ ਬਹੁਤ ਸਖ਼ਤ ਪਹਿਰਾ ਮਹਾਰਾਜ ਸਾਹਿਬ ਜੀ ਦੇ ਪਾਸ ਲਗਾਇਆ ਪਹਿਰੇਦਾਰਾਂ ਨੇ, ਜਮਾਦਾਰ ਨੇ, ਸਿਪਾਹੀਆਂ ਦੁਆਰਾ। ਸ਼ਸਤਰਧਾਰੀ ਇੱਕ ਸਿਪਾਹੀ ਹਰ ਵੇਲੇ ਮਹਾਰਾਜ ਸਾਹਿਬ ਜੀ ਦੇ ਪਿੰਜਰੇ ਵੱਲ ਹੀ ਦੇਖੀ ਜਾਂਦਾ ਹੈ। ਸਤਿਗੁਰੂ ਜੀ ਵੱਲ ਤੱਕਦਾ ਰਿਹਾ ਹੈ, ਰਾਤ ਦੇ ਸਮੇਂ ਮਹਾਰਾਜ ਜੀ ਵੱਲ ਤੱਕ ਰਿਹਾ ਹੈ। ਕੀ ਦੇਖਿਆ ਹੈ ਕਿ ਮਹਾਰਾਜ ਸਾਹਿਬ ਜੀ ਦਿਸਣੋਂ ਹਟ ਗਏ ਨੇ, ਬਹੁਤ ਹੈਰਾਨ ਹੋਇਆ, ਅੱਖਾਂ 'ਚ ਝਮਕ ਕੇ ਦੇਖਦਾ ਸ਼ਾਇਦ ਮੈਨੂੰ ਕਿਤੇ ਭੁਲੇਖਾ ਨਾ ਪੈ ਰਿਹਾ ਹੋਵੇ। ਇੱਧਰ ਉੱਧਰ ਜਦੋਂ ਦੇਖਿਆ ਉੱਚੀ ਆਵਾਜ਼ ਵਿੱਚ ਦੱਸਣਾ ਸ਼ੁਰੂ ਕੀਤਾ, ਵਾਹਿਗੁਰੂ ਜੀ ਬੱਚਿਆਂ ਨੂੰ ਬਾਹਰ ਲੈ ਜਾਓ, ਨਾ ਆਪ ਸੁਣਨਾ ਨਾ ਦੂਸਰੇ ਨੇ ਸੁਣਨਾ ਹੈ। ਸੋ ਪਹਿਰੇਦਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਤੱਕ ਰਿਹਾ ਹੈ, ਸਤਿਗੁਰੂ ਜੀ ਵਿੱਚੋਂ ਲੋਪ ਹੋ ਗਏ ਆ, ਹੋਰਨਾਂ ਸਿਪਾਹੀਆਂ ਨੂੰ ਦੱਸਿਆ, ਜਮਾਂਦਾਰ ਨੂੰ ਪਤਾ ਲੱਗਿਆ, ਜੇਲ੍ਹ ਖਾਨੇ ਦੇ ਵਿੱਚ ਥਾਵਾਂ ਥਾਵਾਂ 'ਤੇ ਵੇਖਦੇ ਆ, ਕੋਠਿਆਂ ਦੀਆਂ ਛੱਤਾਂ 'ਤੇ ਵੀ ਵੇਖਿਆ, ਆਸ ਪਾਸ ਦੇ ਘਰਾਂ ਵਿੱਚ ਵੀ, ਵਿਹੜਿਆਂ ਵਿੱਚ ਦੇਖਿਆ, ਗਲੀ ਬਾਜ਼ਾਰਾਂ ਵਿੱਚ ਦੇਖਿਆ, ਹਾਰ ਕੇ ਮਹਾਰਾਜ ਸਾਹਿਬ ਜੀ ਦੇ ਪਾਸ ਆ ਗਏ। ਜਮਾਂਦਾਰ ਦੇ ਮਨ ਵਿੱਚ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਕੁਝ ਨਾ ਕੁਝ ਸ਼ਰਧਾ ਬਣ ਰਹੀ ਸੀ। ਸਿਪਾਹੀਆਂ ਨੂੰ ਇਸਨੇ ਦੱਸਿਆ, ਇੱਕ ਸਿਪਾਹੀ ਕਹਿੰਦਾ ਕਿ ਮਹਾਰਾਜ ਸਾਹਿਬ ਨੂੰ ਕੋਈ ਦੁੱਖ ਲੱਗਾ ਹੋਵੇਗਾ ਹੁਣ, ਕਿਉਂਕਿ ਪਹਿਲਾਂ ਵੀ ਮਹਾਰਾਜ ਜਾਂਦੇ ਰਹੇ ਆ, ਕਈ ਵਾਰਾਂ ਅਲੋਪ ਹੁੰਦੇ ਰਹੇ ਨੇ, ਪਰ ਜਾਪਦਾ ਕਿ ਹੁਣ ਵਾਪਸ ਮੁੜ ਕੇ ਨਹੀਂ ਆਉਣਗੇ। ਜਮਾਂਦਾਰ ਕਹਿਣ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਸਦਾ ਪ੍ਰਸੰਨ ਚਿੱਤ ਨੇ, ਘਬਰਾਉਣ ਵਾਲੇ ਨਹੀਂ, ਭਾਵੇਂ ਦੁਖਦਾਈ ਪਿੰਜਰਾ ਦੁਖਦਾਈ ਕੈਦ ਹੈ, ਇੱਥੇ ਪ੍ਰਸੰਨ ਚਿੱਤ ਹੀ ਮੈਂ ਦੇਖਿਆ ਸਤਿਗੁਰੂ ਜੀ। ਇਸ ਲਈ ਡਰਨ ਵਾਲੀ ਅਤੇ ਦੁਖੀ ਹੋਣ ਵਾਲੀ ਕੋਈ ਗੱਲ ਨਹੀਂ ਮੈਨੂੰ ਲੱਗਦੀ। ਉੱਚੀ ਨਾ ਬੋਲੋ, ਜੇ ਕਿਤੇ ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਿਆ ਤਾਂ ਫੜ ਕੇ ਸਾਨੂੰ ਸਖਤ ਤੋਂ ਸਖਤ ਸਜ਼ਾ ਦੇਵੇਗਾ, ਜਾਂ ਛੱਡ ਕੇ ਇੱਥੋਂ ਭੱਜ ਜਾਈਏ, ਆਪਣੀਆਂ ਜਾਨਾਂ ਬਚਾ ਲਈਏ, ਜਾਂ ਇੱਕੋ ਇੱਕ ਯਤਨ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਬੇਨਤੀਆਂ ਕਰੀਏ। ਹਾਰ ਕੇ ਪਿੰਜਰੇ ਕੋਲ ਬੈਠ ਕੇ ਲੱਗੇ ਸਤਿਗੁਰਾਂ ਨੂੰ ਆਰਾਧਨ ਬੇਨਤੀਆਂ ਕਰਨ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮਹਾਰਾਜ ਪ੍ਰਗਟ ਹੋ ਕੇ ਦਰਸ਼ਨ ਦਿਓ, ਇਵੇਂ ਬੰਦਗੀ ਕਰੀ ਜਾਂਦੇ ਆ ਤਾਂ ਅਚਨਚੇਤ ਕੀ ਦੇਖਿਆ ਕਿ ਸਾਹਮਣੇ ਮਹਾਰਾਜ ਸੱਚੇ ਪਾਤਸ਼ਾਹ ਉਸੇ ਤਰ੍ਹਾਂ ਪਹਿਲਾਂ ਵਾਂਗ ਪ੍ਰਸੰਨ ਚਿੱਤ ਬੈਠੇ ਹੋਏ ਪਿੰਜਰੇ ਵਿੱਚ ਦਰਸ਼ਨ ਦੇ ਰਹੇ ਹਨ। ਜਮਾਂਦਾਰ ਨੇ ਬੇਨਤੀਆਂ ਕੀਤੀਆਂ, ਸ਼ੁਕਰਾਨਾ ਕੀਤਾ, ਸਭਨਾਂ ਨੂੰ ਬਹੁਤ ਖੁਸ਼ੀ ਹੋਈ। ਸਿਪਾਹੀ ਤਾਂ ਚਲੇ ਗਏ ਭਰੋਸਾ ਕਰਕੇ, ਪਹਿਰੇ ਜਿਨ੍ਹਾਂ ਦੇ ਬਦਲ ਗਏ ਉਹ ਆ ਗਏ। ਜਮਾਂਦਾਰ ਨੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਜੀ ਸਰਬਕਲਾ ਸਮਰੱਥ ਹੋ, ਸਤਿਗੁਰੂ ਜੀਓ ਫਿਰ ਵੀ ਆਪ ਜੀ ਦੁਸ਼ਟ ਆਤਮਾ ਬਾਦਸ਼ਾਹ ਦੀ ਕੈਦ ਵਿੱਚ ਪੈ ਕੇ ਕਿਉਂ ਦੁੱਖ ਪਾ ਰਹੇ ਹੋ? ਮਹਾਰਾਜ ਮੇਰੀ ਬੇਨਤੀ ਹੈ ਕਿ ਆਪ ਜੀ ਦੇ ਨਾਲ ਜਾਵਾਂਗਾ, ਜਿਹੜੇ ਸਿਪਾਹੀ ਮੇਰੇ ਅਨੁਸਾਰ ਚੱਲਦੇ ਨੇ ਉਹ ਨਾਲ ਚੱਲਣਗੇ। ਮਹਾਰਾਜ ਆਪ ਜੀ ਇੱਥੋਂ ਨਿਕਲ ਜਾਓ, ਅਸੀਂ ਸੇਵਕ ਬਣ ਕੇ ਤੁਹਾਡੇ ਨਾਲ ਰਹਾਂਗੇ। ਸਤਿਗੁਰੂ ਜੀ ਨੇ ਕਿਹਾ ਕਿ ਜ਼ੁਲਮੀ ਰਾਜ ਦੀਆਂ ਅਸੀਂ ਜੜ੍ਹਾਂ ਪੁੱਟਣੀਆਂ, ਪਰ ਉਪਕਾਰ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ ਅਸੀਂ ਇੱਥੇ ਆਪ ਹੀ ਆਏ ਹਾਂ, ਵਰਨਾ ਕਿਸੇ ਦੇ ਵਿੱਚ ਕੀ ਹਿੰਮਤ ਹੈ ਕਿ ਸਾਨੂੰ ਕੈਦ ਵਿੱਚ ਰੱਖ ਸਕੇ? ਜੇ ਅਸੀਂ ਜਿਵੇਂ ਤੂੰ ਕਹਿ ਰਿਹਾ ਕਿ ਇੱਥੋਂ ਨਿਕਲ ਜਾਈਏ, ਮਹਾਰਾਜ ਨਿਕਲ ਜਾਓ, ਤੁਹਾਡੇ ਨਾਲ ਚੱਲਦਾ ਹਾਂ, ਨਿਕਲਣਾ ਹੀ ਹੁੰਦਾ ਤਾਂ ਫਿਰ ਕੈਦ ਵਿੱਚ ਕਿਉਂ ਪੈਣਾ ਸੀ? ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ ਹੈ, ਜਮਾਂਦਾਰ ਨੇ ਇੰਨੀ ਸ਼ਰਧਾ ਕੀਤੀ, ਗਾਹ ਵਾਸਤੇ ਸਖਤ ਪਹਿਰੇ ਕਰਨੇ ਜੋ ਹਨ ਛੱਡ ਦਿੱਤੇ, ਭਰੋਸਾ ਕੀਤਾ ਸਤਿਗੁਰਾਂ ਉੱਪਰ ਪੂਰਾ। ਸਤਿਗੁਰੂ ਜੀ ਨੇ ਕਿਹਾ ਕਿ ਸਾਡਾ ਸਿੱਖ ਆਇਆ, ਉਸਨੂੰ ਸਾਡੇ ਪਾਸ ਹਾਜ਼ਰ ਕਰਨਾ ਹੈ, ਸਵੇਰ ਵੇਲੇ ਮਹਾਰਾਜ ਸਾਹਿਬ ਜੀ ਦਾ ਸਿੱਖ ਹਜ਼ੂਰ ਪਹੁੰਚਿਆ ਹੈ, ਆ ਕੇ ਸਭ ਸੁਨੇਹੇ ਪਰਿਵਾਰ ਵੱਲੋਂ ਦਿੱਤੇ ਹੈ ਕਿ ਮਹਾਰਾਜ ਸੇਵਕ ਸੰਗਤਾਂ ਵੀ ਬਹੁਤ ਵੈਰਾਗ ਕਰਦੀਆਂ ਹੈ, ਆਪ ਜੀ ਦੇ ਮਾਤਾ ਨਾਨਕੀ ਜੀ ਬਹੁਤ ਵੈਰਾਗ ਕਰਦੇ ਆ, ਆਪ ਜੀ ਦੇ ਮਹਿਲ ਸਾਡੇ ਮਾਤਾ ਗੁਜਰ ਕੌਰ ਜੀ ਬਹੁਤ ਵੈਰਾਗ ਸਹਿਤ ਹੁੰਦੇ ਆ, ਔਰ ਆਪ ਜੀ ਦੇ ਸਪੁੱਤਰ ਜੀ ਮਾਤਾਵਾਂ ਜੀਆਂ ਨੂੰ ਹੌਂਸਲਾ ਦਿੰਦੇ ਹਨ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਲਮਦਾਨ ਮੰਗਵਾਇਆ, ਕਾਗਜ਼ ਮੰਗਵਾਇਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲੋਹੇ ਦੇ ਸਖਤ ਪਿੰਜਰੇ ਵਿੱਚ ਬੈਠਿਆ ਹੋਇਆ ਸਲੋਕ ਲਿਖਣੇ ਆਰੰਭ ਕੀਤੇ। ਪਹਿਲਾਂ ਸੰਗਤਾਂ ਨੂੰ ਉਪਦੇਸ਼ ਦਿੱਤਾ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਸਲੋਕ ਆਪਣੇ ਮਾਤਾ ਨਾਨਕੀ ਜੀ ਪ੍ਰਥਾਏ ਵੀ ਉਚਾਰੇ। ਰਾਮ ਰਾਮ ਗਇਓ ਰਾਵਣ ਗਇਓ ਜਾ ਕਉ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਧੀਰਜ ਦੇਣ ਵਾਸਤੇ ਇਹ ਸਲੋਕ ਮਾਤਾ ਨਾਨਕੀ ਜੀ ਪ੍ਰਥਾਏ ਉਚਾਰੇ। ਮਾਤਾ ਗੁਜਰ ਕੌਰ ਜੀ ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਜੀ, ਤਿੰਨਾਂ ਪ੍ਰਥਾਏ ਇਹ ਸ਼ਬਦ ਉਚਾਰਿਆ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦਾ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਣ ਵਾਸਤੇ ਪਹਿਲਾਂ ਪਰਖ ਕਰਨ ਵਾਸਤੇ ਆਪ ਸ਼ਬਦ ਉਚਾਰਨ ਕੀਤਾ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਇ। ਇਹ ਸ਼ਬਦ ਮਹਾਰਾਜ ਜੀ ਨੇ ਪਰਖ ਹਿਤ ਉਚਾਰਿਆ। ਇਹ ਸ਼ਬਦ ਸਲੋਕ ਲਿਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਰਾ ਹੀ ਖਤ ਰੂਪ ਵਿੱਚ ਇਕੱਤਰਤਾ ਕਰਕੇ ਮਹਾਰਾਜ ਜੀ ਨੇ ਸਿੱਖ ਨੂੰ ਦਿੱਤਾ ਹੈ, ਆਗਿਆ ਕੀਤੀ ਹੈ ਸੰਗਤਾਂ ਨੂੰ ਸਾਡੀ ਵੱਲੋਂ ਇਹ ਉਪਦੇਸ਼ ਸੁਣਾਉਣਾ ਹੈ, ਆਪਣੇ ਮਾਤਾਵਾਂ ਨੂੰ ਇਹ ਤੁਸੀਂ ਸਾਡੇ ਵੱਲੋਂ ਉਪਦੇਸ਼ ਸੁਣਾਉਣਾ ਹੈ, ਔਰ ਸਾਹਿਬਜ਼ਾਦਾ ਜੀ ਨੂੰ ਜੋ ਬਚਨ ਅਸਾਂ ਲਿਖਿਆ ਇਹ ਦੱਸਣਾ ਕਿ ਇਸ ਦਾ ਉੱਤਰ ਲੈ ਕਰਕੇ ਉਹ ਲਿਖ ਕਰਕੇ ਉੱਤਰ ਦੇਣ ਅਤੇ ਛੇਤੀ ਲੈ ਕੇ ਆਉਣਾ ਹੈ। ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ ਸਿੱਖ ਨੇ, ਸਤਿਗੁਰਾਂ ਨੇ ਕਿਹਾ ਕਿ ਛੇਤੀ ਜਾਣਾ ਹੈ, ਰਸਤੇ ਵਿੱਚ ਡਰਨਾ ਨਹੀਂ, ਪੈਂਡਾ ਕਰਦਿਆਂ ਹੋਇਆ ਦਿਨ ਰਾਤ ਸਫ਼ਰ ਕਰਨਾ ਹੈ, ਕਿਤੇ ਠਹਿਰਨਾ ਨਹੀਂ ਹੈ, ਘਬਰਾਉਣਾ ਨਹੀਂ ਹੈ, ਕੋਈ ਥਕਾਵਟ ਨਹੀਂ ਮੰਨਣੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨਾਂ 'ਤੇ ਨਿਸ਼ਚਾ ਭਰੋਸਾ ਕਰਦਿਆਂ ਹੋਇਆ ਸਤਿਗੁਰਾਂ ਨੂੰ ਨਮਸਕਾਰ ਕਰਕੇ ਸਿੱਖ ਸਤਿਗੁਰਾਂ ਪਾਸੋਂ ਵਿਦਾ ਹੋਇਆ, ਚੱਲ ਕਰਕੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਦਾ ਏ, ਜਿਵੇਂ ਜਾ ਕੇ ਦੱਸਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਖਬਰਸਾਰ ਸੁਣਾਉਂਦਾ, ਸਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਜੀ ਦੋਹਰਾ ਦੁਆ ਘਟਕਾ ਬਾਸੁਰ ਚੜੇ।
ਦੋ ਕੁ ਘੜੀਆਂ ਜਦੋਂ ਰਾਤੀ ਦਾ ਸਮਾਂ ਬਤੀਤ ਹੋਣ ਤੇ ਦਿਨ ਦਾ ਚੜਾ ਹੋਇਆ, ਦੋ ਘੜੀਆਂ ਦਾ ਸਮਾਂ ਗੁਜ਼ਰਿਆ,
ਕਰ ਤਨ ਸੌਚ ਇਸ਼ਨਾਨ,
ਅੰਮ੍ਰਿਤ ਵੇਲਾ ਹੋਇਆ ਏ, ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੌਚ ਕਿਰਿਆ, ਇਸ਼ਨਾਨ ਸੋਧਣਾ ਕੀਤਾ,
ਬੈਠੇ ਹੋਤੇ ਦੀਵਾਨ ਮਹਿ,
ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਦੀਵਾਨ ਸਜਾ ਕੇ ਬੈਠੇ ਹਨ,
ਸ਼੍ਰੀ ਗੁਰ ਦਇਆ ਨਿਧਾਨ।
ਕਵੀ ਜੀ ਦੱਸਦੇ ਨੇ ਕਿ ਦਇਆ ਦੇ ਖਜ਼ਾਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ,
ਚੌਪਈ ਲਏ ਪੱਤਰਕਾ ਸਿੱਖ ਚੱਲ ਆਇਓ।
ਇਹ ਸਿੱਖ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲੋਂ ਦਿੱਤੀ ਹੋਈ ਪਤ੍ਰਿਕਾ ਚਿੱਠੀ ਲੈ ਕੇ ਚੱਲ ਕੇ ਆ ਪਹੁੰਚਿਆ ਹੈ ਪਾਸ।
ਪਗ ਪੰਕਜ ਪਰ ਸੀਸ ਨਿਵਾਇਓ।
ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਪਹੁੰਚ ਕੇ ਚਰਨ ਕਮਲਾਂ ਤੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਹੱਥ ਜੋੜ ਕਰ ਅਰਪਣ ਕੀਨ।
ਦੋਵੇਂ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਦਿੱਤੀ ਹੋਈ ਚਿੱਠੀ ਅਰਪੀ ਹੈ ਪਾਸ।
ਪਿਤਾ ਪਠਿਓ ਲਖ ਲੀਨ ਪ੍ਰਬੀਨ।
ਤੇ ਅੰਤਰਜਾਮੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਵਿੱਚ ਜਾਣ ਲਿਆ ਹੈ ਕਿ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜਿਆ ਹੈ।
ਚਿੱਠਾ ਖੋਲ ਜਾਨ ਸਭ ਆਸ਼ਾ।
ਤੇ ਚਿੱਠੀ ਖੋਲ ਕਰਕੇ ਸਭ ਆਸ਼ਾ ਸਿਧਾਂਤ ਮਹਾਰਾਜ ਸਾਹਿਬ ਜੀ ਦੇ ਬਚਨਾਂ ਨੂੰ ਸਲੋਕਾਂ ਨੂੰ ਪੜ੍ਹ ਕਰਕੇ ਸਮਝਿਆ ਜਾਣਿਆ।
ਉਠ ਗਮਨੇ ਜੁਗ ਮਾਤਨ ਪਾਸੈ।
ਤੇ ਫਿਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੇ ਸਿੰਘਾਸਣ ਤੋਂ ਉੱਠ ਕਰਕੇ ਆਪਣੇ ਦੋਹਾਂ ਮਾਤਾਵਾਂ ਮਾਤਾ ਗੁਜਰ ਕੌਰ ਜੀ ਔਰ ਦਾਦੀ ਮਾਤਾ ਨਾਨਕੀ ਜੀ ਦੇ ਪਾਸ ਗਏ ਹਨ।
ਸਾਸ ਨੁਖਾ ਗੁਰੂ ਰੂਪ ਚਿਤਾਰਤ।
ਜਿੱਥੇ ਮਾਤਾ ਨਾਨਕੀ ਜੀ ਔਰ ਮਾਤਾ ਗੁਜਰ ਕੌਰ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਯਾਦ ਕਰ ਰਹੇ ਹਨ ਬੈਠੇ ਹੋਏ।
ਕਹਾਂ ਹੋਏ ਇਮ ਸੰਸੈ ਧਾਰਤ।
ਇਸ ਪ੍ਰਕਾਰ ਦੀ ਹਿਰਦੇ ਵਿੱਚ ਸੋਚ ਹੈ ਕਿ ਕੀ ਹਾਲ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ।
ਕਬ ਕਬ ਜ਼ਿਕਰ ਫਿਕਰ ਕੇ ਕਰੈ।
ਕਦੇ ਕਦੇ ਫਿਕਰ ਦੇ ਜ਼ਿਕਰ ਪ੍ਰਗਟ ਕਰਦੇ ਹਨ ਆਪਸ ਵਿੱਚ।
ਦੁਸ਼ਟ ਤੁਰਕ ਪਤ ਤੇ ਚਿੱਤ ਡਰੈ।
ਆਪਣੇ ਚਿੱਤ ਵਿੱਚ ਖਿਆਲ ਕਰਦੇ ਹਨ ਕਿ ਜੋ ਦੁਸ਼ਟ ਆਤਮਾ ਵਾਲਾ ਦੁਸ਼ਟ ਸੁਭਾਅ ਵਾਲਾ ਔਰੰਗਜ਼ੇਬ ਹੈ ਉਹ ਆਉਣ ਵਾਲੇ ਸਮੇਂ ਵਿੱਚ ਕੀ ਵਰਤਾਰਾ ਕਰੇਗਾ।
ਗੁਰ ਮਹਿਮਾ ਜਾਣੈ ਪਲ ਭਾਂਤੀ।
ਭਲੀ ਪ੍ਰਕਾਰ ਕਵੀ ਜੀ ਦੱਸਦੇ ਨੇ ਕਿ ਸਾਧ ਸੰਗਤ ਭਾਵੇਂ ਮਾਤਾਵਾਂ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਡਿਆਈ ਜਾਣਦੇ ਸਮਝਦੇ ਹਨ।
ਤਉ ਸਨੇਹ ਮਾਨ ਦੁੱਖ ਛਾਤੀ।
ਤਾਂ ਵੀ ਸਨੇਹ ਪ੍ਰੇਮ ਕਰਕੇ ਹਿਰਦੇ ਦੇ ਵਿੱਚ ਸਤਿਗੁਰਾਂ ਵੱਲੋਂ ਵੈਰਾਗ ਕਰ ਰਹੇ ਹਨ।
ਕਿਤਕ ਮਸੰਦ ਸਿੱਖ ਗਨਦਾਸ।
ਕਿੰਨੇ ਹੀ ਮਸੰਦ ਸਿੱਖ ਮਾਤਾਵਾਂ ਜੀ ਦੇ ਪਾਸ ਆਏ ਬੈਠੇ ਹਨ।
ਪਹੁੰਚੇ ਧਰੇ ਮੌਨ ਥਿਤ ਪਾਸ।
ਚੁੱਪ ਧਾਰ ਕਰਕੇ ਕੋਲ ਬੈਠ ਗਏ ਹਨ।
ਬੈਠੇ ਨਿਕਟ ਮਾਤ ਕੇ ਜਾਈ।
ਮਾਤਾ ਜੀ ਦੇ ਪਾਸ ਜਾ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬੈਠੇ।
ਮੁਖ ਦਾਦੀ ਦਿਸ਼ ਕਰਿਓ ਸੁਣਾਈ।
ਆਪਣੇ ਦਾਦੀ ਮਾਤਾ ਨਾਨਕੀ ਜੀ ਵੱਲ ਮੁਖ ਕਰਕੇ ਬਚਨ ਸੁਣਾਉਣ ਲੱਗੇ ਹਨ।
ਸਤਿਗੁਰ ਲਿਖਿਓ ਆਪਣੇ ਹੱਥ।
ਮਾਤਾ ਜੀ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥਾਂ ਨਾਲ ਕਰ ਕਮਲਾਂ ਨਾਲ ਜੋ ਬਚਨ ਲਿਖ ਕਰਕੇ ਸਾਡੇ ਪਾਸ ਭੇਜੇ ਹਨ।
ਭਨੇ ਸੰਦੇਸੇ ਹਮ ਤੁਮ ਸਾਥ।
ਸਾਡੇ ਤਾਈਂ ਜੋ ਸੁਨੇਹੇ ਦੇਣ ਵਾਸਤੇ ਬਚਨ ਸੁਣਾ ਕੇ ਬਚਨ ਲਿਖ ਕਰਕੇ ਸਿੱਖ ਨੂੰ ਭੇਜਿਆ ਹੈ।
ਸੰਗਤ ਪ੍ਰਤ ਉਪਦੇਸ਼ ਬਤਾਇਓ।
ਔਰ ਸੰਗਤਾਂ ਤਾਈਂ ਵੀ ਉਪਦੇਸ਼ ਪਿਤਾ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ।
ਇਹ ਸਿੱਖ ਅਬ ਹੀ ਲੈ ਕਰ ਆਇਓ।
ਇਹ ਸਿੱਖ ਹੁਣੇ ਹੀ ਲੈ ਕੇ ਪਹੁੰਚਿਆ ਹੈ ਸਾਡੇ ਪਾਸ।
ਇਮ ਕਹਿ ਪਿਖਿਓ ਮੇਵੜੇ ਔਰ।
ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜਦੋਂ ਬਚਨ ਸੁਣਾਇਆ ਹੈ ਤੇ ਨਾਲ ਹੀ ਮਹਾਰਾਜ ਸਾਹਿਬ ਜੀ ਨੇ ਮੇਵੜਾ ਜੋ ਅਰਦਾਸੀਆ ਸਿੱਖ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਹੁਕਮਨਾਮੇ ਪੜ੍ਹ ਕਰਕੇ ਸੁਣਾਉਣ ਵਾਲਾ ਉਸ ਵੱਲ ਸਤਿਗੁਰੂ ਜੀ ਨੇ ਤੱਕਿਆ ਹੈ।
ਲਿਹੋ ਕਰ ਮਹਿ ਬਾਚ ਹੋ ਸਭ ਛੋਰ।
ਬਚਨ ਆਖਿਆ ਕਿ ਇਹ ਗੁਰਸਿੱਖਾ ਇਹ ਚਿੱਠੀ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਖੋਲ ਕਰਕੇ ਸਾਰੀ ਵਿਚਾਰ ਸੁਣਾ ਪ੍ਰਗਟ ਹੀ।
ਮਾਨ ਹੁਕਮ ਤਿੰਨ ਪਠਿਓ ਸੁਣਾਇਓ।
ਗੁਰੂ ਕਾ ਹੁਕਮ ਮੰਨ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰੇ ਹੋਏ ਸਲੋਕ ਪੜ੍ਹ ਕੇ ਸਿੱਖ ਸੁਣਾਉਣ ਲੱਗਾ ਹੈ।
ਸੰਗਤ ਪ੍ਰਤ ਜਿਮ ਪ੍ਰਥਮ ਬਤਾਇਓ।
ਜਿਵੇਂ ਕਵੀ ਜੀ ਦੱਸਦੇ ਨੇ ਕਿ ਪਹਿਲਾਂ ਵੀ ਦੱਸਿਆ ਕਿ ਸੰਗਤਾਂ ਤਾਈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤੇ ਹਨ।
ਬਹੁ ਸ਼ਲੋਕ ਬੈਰਾਗ ਜਨਾਵੇ।
ਬਹੁਤੇ ਬੈਰਾਗਮਈ ਸਲੋਕ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੇ।
ਜਗ ਮਹਿ ਥਿਰ ਕੋ ਰਹਿਣ ਨਾ ਪਾਵੇ।
ਬਚਨ ਲਿਖੇ ਹਨ ਕਿ ਇਸ ਜਗਤ ਦੇ ਵਿੱਚ ਕੋਈ ਵੀ ਸਰੀਰ ਕਰਕੇ ਸਦਾ ਲਈ ਸਥਿਰ ਨਹੀਂ ਰਹਿ ਸਕਦਾ।
ਵੱਡੇ ਵੱਡੇ ਹੋਏ ਸਭ ਚੱਲ ਗਏ।
ਜਿਹੜੇ ਵੱਡੇ ਵੱਡੇ ਲੋਕ ਰਾਜੇ ਮਹਾਰਾਜੇ ਵੀ ਸੰਸਾਰ ਵਿੱਚ ਹੋਏ ਹਨ ਉਹਨਾਂ ਨੂੰ ਵੀ ਸਰੀਰ ਛੱਡ ਕੇ ਜਾਣਾ ਪਿਆ।
ਰਾਮ ਕ੍ਰਿਸ਼ਨ ਅਵਤਾਰ ਜੇ ਭਏ।
ਤੇ ਇਸ ਪ੍ਰਕਾਰ ਕਵੀ ਜੀ ਸ਼ਬਦਾਂ ਦੀ ਵਿਆਖਿਆ ਵਿੱਚ ਸਮਝਾਉਂਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਸਲੋਕਾਂ ਵਿੱਚ ਉਚਾਰਨ ਕੀਤਾ ਉਹ ਸਿੱਖ ਨੇ ਪੜ੍ਹ ਕਰਕੇ ਸੁਣਾਇਆ ਕਿ ਰਾਮ ਚੰਦਰ ਜੀ ਕ੍ਰਿਸ਼ਨ ਜੀ ਜਿਹੜੇ ਅਵਤਾਰ ਹੋਏ ਹਨ ਪਿਛਲੇ ਯੁੱਗਾਂ ਵਿੱਚ
ਉਨ ਲੱਛਣ ਭਾਖਿਓ ਬ੍ਰਹਮ ਗਿਆਨੀ
ਔਰ ਬ੍ਰਹਮ ਗਿਆਨੀਆਂ ਦੇ ਲੱਛਣ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸੇ ਕਿ ਉਹਨਾਂ ਨੂੰ ਕਿਸੇ ਦਾ ਵੀ ਹਿਰਦੇ ਦੇ ਵਿੱਚ ਡਰ ਨਹੀਂ ਹੁੰਦਾ, ਨਾ ਕਿਸੇ ਨੂੰ ਉਹ ਭੈ ਦਿੰਦੇ ਹਨ ਅਤੇ ਨਾ ਹੀ ਕਿਸੇ ਦਾ ਭੈ ਮੰਨਦੇ ਹਨ।
ਤਨ ਮਹਿ ਹੰਤਾ ਜਿਨਹੋ ਨ ਮਾਨੀ,
ਜਿੰਦਾ ਨੇ ਕਦੇ ਵੀ ਆਪਣੇ ਸਰੀਰ ਦੀ ਹੰਗਤਾ ਮਮਤਾ ਨਹੀਂ ਕੀਤੀ ਹੈ।
ਨਹਿ ਕਿਸ ਹੂੰ ਤੇ ਭੈ ਉਰ ਪਾਵੈ,
ਕਿਸੇ ਤੋਂ ਵੀ ਆਪਣੇ ਹਿਰਦੇ ਦੇ ਵਿੱਚ ਭਾਵੇਂ ਕੋਈ ਜ਼ੁਲਮੀ ਰਾਜਾ ਮਹਾਰਾਜਾ ਹੋਵੇ ਉਸ ਤੋਂ ਡਰਦੇ ਨਹੀਂ ਹਨ ਪਰਮੇਸ਼ਰ ਦੇ ਪਿਆਰੇ।
ਆਪ ਔਰ ਨਹਿ ਤ੍ਰਾਸ ਉਪਾਵੈ,
ਤੇ ਆਪਣੇ ਵੱਲੋਂ ਆਪਣੇ ਹਿਰਦੇ ਦੇ ਵਿੱਚ ਕਦੇ ਵਾਸਤੇ ਕਿਸੇ ਵੱਲੋਂ ਵੀ ਡਰ ਨਹੀਂ ਚਿੱਤ ਵਿੱਚ ਮੰਨਦੇ।
ਉਸਤਤ ਨਿੰਦਾ ਕੰਚਨ ਲੋਹ,
ਨਾ ਹੀ ਆਪ ਡਰ ਚਿੱਤ ਵਿੱਚ ਮੰਨਦੇ ਆ, ਔਰ ਉਹਨਾਂ ਦੀ ਸੰਗਤ ਕਰਨ ਵਾਲੇ ਜਿਹੜੇ ਸਿੱਖ ਸੇਵਕ ਹੁੰਦੇ ਹਨ ਉਹ ਵੀ ਆਪਣੇ ਹਿਰਦੇ ਦੇ ਵਿੱਚ ਕਿਸੇ ਦਾ ਡਰ ਨਹੀਂ ਖੌਫ ਨਹੀਂ ਮੰਨਦੇ ਹਨ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਚਨ ਸੁਣਾਏ ਹੈ ਜਿਨ੍ਹਾਂ ਵਿੱਚ ਭਾਵ ਹੈ ਕਿ ਨਾ ਹੀ ਉਸਤਤ ਸਮਝਦੇ ਹਨ ਚਿੱਤ ਵਿੱਚ ਮੰਨਦੇ ਨੇ, ਆਪਣੇ ਹਿਰਦੇ ਵਿੱਚ ਉਸਤਤ ਸੁਣ ਕੇ ਜੋ ਖੁਸ਼ਾਮਦੀ ਵਿੱਚ ਨਹੀਂ ਆਉਂਦੇ, ਖੁਸ਼ ਨਹੀਂ ਹਰਖ ਵਿੱਚ ਨਹੀਂ ਆਉਂਦੇ ਹਨ, ਔਰ ਆਪਣੀ ਨਿੰਦਾ ਸੁਣ ਕਰਕੇ ਕਦੇ ਵਾਸਤੇ ਘਬਰਾਉਂਦੇ ਨਹੀਂ।
ਉਸਤਤ ਨਿੰਦਾ ਕੰਚਨ ਲੋਹ,
ਲੋਹੇ ਨੂੰ ਤੇ ਸੋਨੇ ਨੂੰ ਇੱਕ ਬਰਾਬਰ ਹੀ ਮੰਨਦੇ ਹਨ।
ਮਾਨ ਅਮਾਨ ਸਮਾਨੈ ਹੋਹੇ,
ਭਾਵੇਂ ਕਿਧਰੇ ਕੋਈ ਬਹੁਤਾ ਆਦਰ ਕਰਦਾ ਹੋਵੇ ਜਾਂ ਕਿਧਰੇ ਨਿਰਾਦਰੀ ਵਾਲਾ ਵਾਕ ਕਹਿ ਕੇ ਕੋਈ ਸੁਣਾ ਦੇਵੇ, ਇੱਕ ਸਮਾਨ ਹੀ ਆਪਣੀ ਬਿਰਤੀ ਇੱਕ ਰਸ ਆਨੰਦ ਵਿੱਚ ਰੱਖਦੇ ਹਨ।
ਪੁਨ ਜਨਨੀ ਬਿਰਦਾ ਹਿਤ ਧੀਰ,
ਐਸੇ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੇ ਹੈ, ਔਰ ਜੋ ਮਾਤਾਵਾਂ ਜੀ ਪਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਨ ਕੀਤੇ।
ਹੋਣ ਹਾਰ ਹੀ ਤਜਨ ਸਰੀਰ,
ਧੀਰਜ ਦੇਣ ਵਾਸਤੇ ਵਾਕ ਕਹੇ ਕਿ ਹੋਣ ਹਾਰ ਜਿਹੜੀ ਹੈ ਇਹ ਵਰਤ ਕਰਕੇ ਰਹਿੰਦੀ, ਜਿਸ ਕਰਕੇ ਇਹਨਾਂ ਆਪਣੇ ਸਰੀਰਾਂ ਨੂੰ ਤਿਆਗਣਾ ਹੀ ਪੈਂਦਾ ਹੈ ਸਮੇਂ ਅਨੁਸਾਰ।
ਜਾਂ ਤੇ ਉਚਿਤ ਨਾ ਚਿੰਤਾ ਕਰਨੀ,
ਇਸ ਕਰਕੇ ਆਪਣੇ ਮਨਾਂ ਵਿੱਚ ਕੋਈ ਚਿੰਤਾ ਨਾ ਕਰੋ।
ਸੁਪਨੇ ਜਗ ਕੀ ਸਮਤਾ ਬਰਨੀ,
ਤੇ ਸੁਪਨੇ ਸਮਾਨ ਜਗਤ ਨੂੰ ਸਮਝਣਾ ਕਰੋ।
ਜਿਸ ਕੀ ਆਦ ਅੰਤ ਤਿਸ ਹੋਏ,
ਜਿਸ ਦਾ ਆਦ ਹੈ ਨਾ ਆਰੰਭਤਾ ਜਿਸ ਦੀ ਹੁੰਦੀ ਹੈ, ਜਿਸ ਦੀ ਰਚਨਾ ਹੁੰਦੀ ਹੈ, ਜੋ ਬਣਦਾ ਹੈ ਘੜਿਆ ਜਾਂਦਾ ਹੈ, ਉਸ ਦੀ ਸਮਾਪਤੀ ਵੀ ਹੁੰਦੀ ਹੈ, ਜੋ ਘੜਿਆ ਹੈ ਉਹ ਫਿਰ ਭੱਜਦਾ ਵੀ ਹੈ।
ਉਪਜਨ ਵਾਰੋ ਬਿਨ ਸਤ ਸੋਏ,
ਇਸ ਪ੍ਰਕਾਰ ਜੋ ਕਵੀ ਜੀ ਉਹਨਾਂ ਸ਼ਬਦਾਂ ਦੀ ਵਿਆਖਿਆ ਵਿੱਚ ਦੱਸ ਰਹੇ ਹਨ ਜੋ ਸਲੋਕਾਂ ਵਿੱਚ ਮਹਾਰਾਜ ਸਾਹਿਬ ਨੇ ਉਚਾਰਨ ਕੀਤੇ ਹੈ। ਰਾਮ ਗਇਓ ਰਾਵਣ ਗਇਓ ਜਾ ਕਹੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ, ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਇਹਨਾਂ ਸ਼ਬਦਾਂ ਦੀ ਵਿਆਖਿਆ ਕਰਕੇ ਦੱਸਦੇ ਹਨ ਕਿ ਜੋ ਪੈਦਾ ਹੋਣ ਵਾਲਾ ਹੈ ਸਮੇਂ ਅਨੁਸਾਰ ਉਹ ਨਾਸ਼ ਵੀ ਹੁੰਦਾ।
ਜਾਂ ਤੇ ਸਭ ਤਿਆਗ ਹੋ ਜੰਜਾਲ,
ਇਸ ਕਰਕੇ ਜੋ ਸੰਸਾਰ ਦੇ ਮੋਹ ਦੇ ਜੰਜਾਲਾਂ ਨੂੰ ਤਿਆਗਣਾ ਕਰੋ ਸਭ।
ਸਾਸ ਸਾਸ ਹਰ ਪ੍ਰਭੂ ਸਮਾਲ,
ਸਵਾਸ ਸਵਾਸ ਪਰਮੇਸ਼ਰ ਮਾਲਕ ਦਾ ਸਿਮਰਨ ਕਰਨਾ ਕਰੋ ਹਿਰਦਿਆਂ ਵਿੱਚ।
ਪੁਨ ਸਪੂਤ ਕੇ ਸੰਗ ਸੰਦੇਸ਼,
ਫਿਰ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਉੱਤਮ ਸ੍ਰੇਸ਼ਟ ਪੁੱਤਰ ਸਰੂਪ ਸਾਹਿਬਜ਼ਾਦਾ ਸਰੂਪ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰਥਾਏ ਜੋ ਸੁਨੇਹਾ ਦਿੱਤਾ,
ਲਿਖਿਓ ਜੋ ਪਠਿਓ ਸੋ ਸੁਨਿਓ ਅਸ਼ੇਸ਼,
ਜੋ ਲਿਖਿਆ ਹੈ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਪੜ੍ਹ ਕਰਕੇ ਸਿੱਖ ਨੇ ਸੁਣਾਇਆ।
ਗਨ ਸ਼ਲੋਕ ਜਬ ਪਠੇ ਸੁਨਾਏ,
ਇਸ ਪ੍ਰਕਾਰ ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੇ ਹੋ ਸਹਾਏ, ਇਹ ਸ਼ਬਦ ਜਦੋਂ ਸੁਣਾਇਆ ਹੈ
ਸਭ ਕੇ ਲੋਚਨ ਜਲ ਭਰ ਆਏ।
ਗਨ ਸਲੋਕ ਜਬ ਪਠੇ ਸੁਨਾਏ, ਸਾਰੇ ਸਲੋਕ ਪੜ੍ਹ ਕਰਕੇ ਜਦੋਂ ਸਿੱਖ ਨੇ ਸੁਣਾਏ ਨੇ ਅਤੇ ਜਿੰਨੇ ਵੀ ਆਸ ਪਾਸ ਸਿੱਖ ਸੇਵਕ ਬੈਠੇ ਹੋਏ ਹੈ ਸਭਨਾਂ ਦੇ ਨੇਤਰ ਪ੍ਰੇਮ ਅਤੇ ਵੈਰਾਗ ਦੇ ਜਲ ਨਾਲ ਭਰ ਆਏ।
ਭਏ ਮੌਨ ਕੁਛ ਕਹਿਓ ਨਾ ਜਾਈ,
ਤੇ ਚੁੱਪ ਰਹੇ ਹਨ, ਕੋਈ ਵਾਕ ਨਹੀਂ ਮੁੱਖ ਤੋਂ ਕਹੇ ਜਾਂਦੇ।
ਹੱਥ ਜੋਰ ਪੁਨ ਸਿੱਖ ਸੁਣਾਈ,
ਅਤੇ ਜਿਹੜਾ ਸਿੱਖ ਚਿੱਠੀ ਲੈ ਕੇ ਆਇਆ ਹੈ ਉਹ ਦੋਵੇਂ ਹੱਥ ਜੋੜ ਕੇ ਫਿਰ ਬੇਨਤੀ ਕਰਕੇ ਸੁਣਾਉਂਦਾ ਹੈ।
ਸ਼੍ਰੀ ਮੁਖ ਤੇ ਮੋਹ ਪ੍ਰਤ ਫੁਰਮਾਏ,
ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤਾਈਂ ਆਪਣੇ ਸ੍ਰੇਸ਼ਟ ਮੁਖਾਰ ਬਿੰਦ ਤੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਹੁਕਮ ਕੀਤਾ,
ਸਾਹਿਬਜ਼ਾਦੇ ਨਿਕਟ ਪਠਾਏ,
ਇਹ ਆਗਿਆ ਕੀਤੀ ਹੈ ਕਿ ਸਾਹਿਬਜ਼ਾਦਾ ਜੀ ਦੇ ਪਾਸ ਜਦੋਂ ਤੂੰ ਪਹੁੰਚਣਾ ਹੈ,
ਪੁਨ ਉੱਤਰ ਲਿਖਵਾਵਨ ਕੀਜੈ,
ਤੇ ਵਚਨ ਸਾਡੀ ਵੱਲੋਂ ਸੁਣਾ ਕੇ ਇਸ ਸ਼ਬਦ ਦਾ ਉੱਤਰ ਉਹਨਾਂ ਦੇ ਪਾਸੋਂ ਲਿਖਵਾਉਣਾ,
ਬਿਨਾਂ ਬਿਲਮ ਹਮ ਟਿਗ ਪਠ ਦੀਜੈ,
ਤੇ ਫਿਰ ਬਿਨਾਂ ਦੇਰੀ ਤੋਂ ਸਾਡੇ ਪਾਸ ਕੋਈ ਨਾ ਕੋਈ ਸਿੱਖ ਭੇਜਿਆ ਜਾਵੇ,
ਜਾਂ ਤੇ ਨਹਿ ਬਿਲੰਬ ਅਬ
ਤਹਰੋ, ਜੋ ਸ਼ਬਦ ਉੱਤਰ ਰੂਪ ਦੇ ਵਿੱਚ ਲਿਖਣਾ ਹੈ ਉਹ ਸਾਡੇ ਪਾਸ ਭੇਜਣਾ ਹੈ। ਇਸ ਪ੍ਰਕਾਰ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦੱਸਦਾ ਹੈ, ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਆਪ ਜਿਹੜਾ ਪਿਤਾ ਆਪ ਜੀ ਦੇ ਪਿਤਾ ਸਤਿਗੁਰੂ ਸਾਹਿਬ ਜੀ ਨੇ ਬਚਨ ਲਿਖਿਆ ਹੈ ਉਸ ਦਾ ਉੱਤਰ ਆਪ ਜੀ ਕਿਰਪਾ ਕਰਕੇ ਲਿਖ ਕੇ ਦੇਣਾ ਕਰੋ।
ਲਿਖ ਕਰ ਉੱਤਰ ਪਠੋ ਵਿਚਾਰੋ,
ਅਤੇ ਵਿਚਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਤਰ ਲਿਖ ਕੇ ਭੇਜ ਦਿਓ ਛੇਤੀ।
ਗੁਰਨੰਦਨ ਸੁਣ ਜਾਣਿਓ ਆਸ਼ੈ,
ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸੁਣ ਕਰਕੇ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਵਿਚਾਰ ਆਪਣੇ ਹਿਰਦੇ ਵਿੱਚ ਸਮਝੀ ਹੈ।
ਸਕਲ ਸ਼ਕਤ ਕੋ ਬਲ ਜਿਨ ਪਾਸੈ,
ਪਿਤਾ ਸਤਿਗੁਰੂ ਜੀ ਸਾਰੀਆਂ ਸ਼ਕਤੀਆਂ ਦੇ ਬਲ ਵਾਲੇ ਹਨ।
ਸੂਰਜ ਸਸ ਕੋ ਰੋਕ ਰਖਾਈਆ,
ਤੇ ਸੂਰਜ ਨੂੰ ਵੀ ਤੇ ਚੰਦਰਮਾ ਨੂੰ ਵੀ ਰੋਕ ਕੇ ਰੱਖ ਸਕਦੇ ਹਨ ਸਤਿਗੁਰੂ ਜੀ।
ਬ੍ਰਹਮ ਲੋਕ ਲੋ ਬਲ ਅਤਸਈਆ,
ਬ੍ਰਹਮ ਲੋਕ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਭ ਪੁਰੀਆਂ ਤੱਕ ਪੂਰਨ ਬਲ ਵਰਤ ਰਿਹਾ ਹੈ।
ਹਾਥ ਜੋਰ ਇੰਦਰਾਦਿਕ ਥਿਰੈ,
ਤੇ ਇੰਦਰ ਆਦਿਕ ਸਵਰਗਾਂ ਦੇ ਜਿਹੜੇ ਦੇਵਤੇ ਹੈ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਦੋਵੇਂ ਹੱਥ ਜੋੜ ਕਰਕੇ ਖੜ੍ਹੇ ਹੁੰਦੇ ਹਨ।
ਜਥਾ ਹੁਕਮ ਸੋ ਤਤ ਛਿਨ ਕਰੈ,
ਤੇ ਜਿਸ ਤਰ੍ਹਾਂ ਪਿਤਾ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੁੰਦਾ ਹੈ, ਆਗਿਆ ਹੁੰਦੀ ਹੈ, ਉਸੇ ਪ੍ਰਕਾਰ ਹੀ ਸਭ ਦੇਵੀ ਦੇਵਤੇ ਆਗਿਆ ਵਿੱਚ ਚੱਲਦੇ ਕਰਦੇ ਹਨ।
ਕਿਆ ਨਰ ਬਪੁਰੇ ਤਿਨਹੋਂ ਅਗਾਰੇ,
ਮਨੁੱਖ ਵਿਚਾਰੇ ਤਾਂ ਸਾਡੇ ਪਿਤਾ ਸਤਿਗੁਰੂ ਸਾਹਿਬ ਜੀ ਅੱਗੇ ਕੀ ਹਨ।
ਅਵਨ ਉਡਾਏ ਫੂਕ ਇੱਕ ਮਾਰੇ,
ਇੱਕ ਫੂਕ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਧਰਤੀ ਨੂੰ ਉਡਾ ਸਕਦੇ ਹਨ।
ਇੱਕ ਬਾਕ ਤੇ ਸਭ ਤੁਰਕਾਨਾ,
ਤੇ ਇੱਕ ਵਚਨ ਆਖ ਕੇ ਹੀ ਮਹਾਰਾਜ ਸੱਚੇ ਪਾਤਸ਼ਾਹ ਸਭ ਜੋ ਤੁਰਕਾਨਾ ਹੈ, ਤੁਰਕਾਂ ਦਾ ਰਾਜ ਭਾਗ ਹੈ, ਜਿੰਨਾ ਵੀ ਜ਼ੁਲਮੀ ਨਾਸ਼ ਕਰ ਸਕਦੇ ਹਨ।
ਸ਼ਾਹ ਕੇ ਰੰਕ ਹੋਏ ਪਰਹਾਨਾ,
ਭਾਵੇਂ ਕੋਈ ਬਾਦਸ਼ਾਹ ਹੋਵੇ ਭਾਵੇਂ ਕੋਈ ਕੰਗਾਲ ਹੋਵੇ, ਜੇ ਚਾਹੁਣ ਤਾਂ ਸਭ ਨੂੰ ਖਤਮ ਕਰ ਸਕਦੇ ਹੈ।
ਜੋ ਸਹਾਇਤਾ ਸਭ ਕੀ ਕਰੈ,
ਜਿਹੜੇ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਭਨਾਂ ਦੀ ਸਹਾਇਤਾ ਕਰਨ ਵਾਲੇ ਹਨ, ਕਰ ਰਹੇ ਹਨ ਔਰ ਕਰਨਗੇ।
ਹਿਰਦੇ ਮਨੋਰਥ ਜੇ ਸਿੱਖ ਧਰੈ,
ਤੇ ਜਿਹੜਾ ਵੀ ਸਿੱਖ ਆਪਣੇ ਹਿਰਦੇ ਦੇ ਵਿੱਚ ਭਾਵਨਾ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਆਪਣੇ ਪਾਸ ਕਰਨਾ ਚਾਹੇ ਜਾਂ ਰੱਖਿਆ ਵਾਸਤੇ ਸਤਿਗੁਰਾਂ ਨੂੰ ਅਰਾਧੇ,
ਦੂਰ ਕੇ ਨੇੜ ਕੇ ਅਵਨ ਆਕਾਸ਼,
ਭਾਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉਹ ਸਿੱਖ ਨੇੜੇ ਹੋਵੇ ਜਾਂ ਕਿਧਰੇ ਦੂਰ ਹੋਵੇ, ਧਰਤੀ ਉੱਪਰ ਹੋਵੇ ਜਾਂ ਕਿਧਰੇ ਜਾਣੋ ਭਾਵੇਂ ਆਕਾਸ਼ ਵਿੱਚ ਹੋਵੇ।
ਸਿਮਰੈ ਮਨ ਪਹੁੰਚਤ ਜਨ ਪਾਸ,
ਆਪਣੇ ਮਨ ਵਿੱਚ ਜਿਹੜਾ ਵੀ ਕੋਈ ਪ੍ਰੇਮ ਨਾਲ ਸਤਿਗੁਰਾਂ ਨੂੰ ਯਾਦ ਕਰਦਾ ਹੈ ਉਸ ਜਾਨ ਸੇਵਕ ਦੇ ਪਾਸ ਮਹਾਰਾਜ ਜੀ ਉਸ ਦੀ ਭਾਵਨਾ ਪੂਰੀ ਕਰਨ ਵਾਸਤੇ ਰੱਖਿਆ ਵਾਸਤੇ ਪਹੁੰਚਦੇ ਹਨ।
ਸਕਲ ਕਲਾ ਸਮਰੱਥ ਗੁਰ ਐਸੇ,
ਤੇ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਹਨ।
ਨਿਜ ਸਹਾਇਤਾ ਚਾਹਤ ਕੈਸੇ,
ਤੇ ਆਪਣੀ ਸਹਾਇਤਾ ਕਿਸ ਪ੍ਰਕਾਰ ਮਹਾਰਾਜ ਸਾਹਿਬ ਜੀ ਚਾਹ ਸਕਦੇ ਹਨ।
ਜਿਨ ਕੇ ਦਾਸਨ ਦਾਸਨ ਦਾਸ,
ਜਿਨ੍ਹਾਂ ਦੇ ਦਾਸ ਸੇਵਕ ਔਰ ਅਗਾਹ ਅੱਗੇ ਜਿਹੜੇ ਦਾਸਾਂ ਦੇ ਦਾਸ ਹਨ ਤੇ ਹੋਰ ਦਾਸਾਂ ਦੇ ਵੀ ਜਿਹੜੇ ਦਾਸ ਅੱਗੇ ਸੇਵਕ ਹਨ।
ਜਗ ਹੈ ਨਿਵਾਜ ਹੈ ਕਰਹਿ ਕੇ ਨਾਸ਼,
ਦਾਸਾਂ ਦੇ ਦਾਸਾਂ ਅੱਗੇ ਦਾਸਾਂ ਦੇ ਅਗਾਹ ਜੋ ਦਾਸ ਸੇਵਕ ਹਨ ਉਹ ਵੀ ਜਗਤ ਦੇ ਲੋਕਾਂ ਨੂੰ ਨਿਵਾਜ ਸਕਦੇ ਹੈ, ਮਾਣ ਸਨਮਾਨ ਜਗਤ ਵਿੱਚ ਦੇ ਸਕਦੇ ਹੈ ਔਰ ਕਿਸੇ ਦਾ ਹੰਕਾਰ ਦੇਖ ਕਰਕੇ ਉਸ ਦੀ ਸਭ ਵਿਭੂਤੀ ਨੂੰ ਨਾਸ਼ ਵੀ ਕਰ ਸਕਦੇ ਹਨ।
ਤਿੰਨ ਸਹਾਇਤਾ ਕਰਨ ਅਯੋਗ,
ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਸਮਰੱਥ ਨੇ, ਜਿਹੜੇ ਸਤਿਗੁਰੂ ਜੀ ਆਪ ਸਮਰੱਥ ਨੇ, ਸਤਿਗੁਰਾਂ ਦੇ ਸਿੱਖ ਵੀ ਸਮਰੱਥ ਹਨ, ਸ਼ਕਤੀਆਂ ਵਾਲੇ ਹਨ, ਜਿਨ੍ਹਾਂ ਨੂੰ ਕੋਈ ਕਿਸੇ ਦੀ ਪਰਵਾਹ ਨਹੀਂ ਹੈ। ਐਸੇ ਸਤਿਗੁਰਾਂ ਦੀ ਜੇਕਰ ਕੋਈ ਸਹਾਇਤਾ ਕਰਨ ਵਾਸਤੇ ਵਿਚਾਰੇ ਗੱਲ ਤਾਂ ਫਿਰ ਇਹ ਅਯੋਗ ਬਾਤ ਹੈ।
ਮਾਨੈ ਹੁਕਮ ਚੌਦਹੂੰ ਲੋਗ,
ਕਿਉਂਕਿ ਚੌਦਾਂ ਲੋਕ ਚੌਦਾਂ ਪੁਰੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹੁਕਮ ਨੂੰ ਮੰਨਦੀਆਂ, ਹੁਕਮ ਵਿੱਚ ਹੀ ਹਨ ਸਭ ਜੀਵ।
ਸ਼੍ਰੀ ਨਾਨਕ ਕੀ ਜੋਤ ਉਦਾਰਾ,
ਭਾਵ ਸਭ ਪੁਰੀਆਂ ਵਿੱਚ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਚੱਲਦਾ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉੱਤਮ ਜੋਤ ਦੇ ਮਾਲਕ ਹਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ।
ਅਧਿਕ ਪ੍ਰਕਾਸ਼ਿਤ ਜਿਨਹੋਂ ਮਝਾਰਾ,
ਜਿੰਦਾ ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਜੋਤ ਸੁਭਾਇਮਾਨ ਹੋ ਕੇ ਪ੍ਰਕਾਸ਼ ਰਹੀ ਹੈ।
ਇਮ ਵਿਚਾਰ ਕਰ ਗੁਰ ਕੇ ਨੰਦਨ,
ਇਸ ਤਰ੍ਹਾਂ ਸਾਧ ਸੰਗਤ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰਿਆ,
ਪੂਰਬ ਲਿਖੀ ਆਪਣੀ ਬੰਦਨ,
ਪਹਿਲਾਂ ਆਪਣੀ ਵੱਲੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਿਤਾ ਗੁਰੂ ਜੀ ਨੂੰ ਬੰਦਨਾ ਲਿਖੀ ਹੈ।
ਚਿਤ ਮਹਿ ਚਾਹੋ ਸੋ ਤੁਰਤ ਬਣਾਵਹੋ,
ਚਾਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਚਾਹੁੰਦੇ ਹੋ ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਤਤਕਾਲ ਹੀ ਉਸੇ ਤਰ੍ਹਾਂ ਹੀ ਆਪ ਜੀ ਵਰਤਾਰਾ ਵਰਤਾ ਸਕਦੇ ਹੋ।
ਤੋ ਭਲੀ ਬਿਦ ਸ਼ਕਤ ਦੁਰਾਵਹੋ, ਤੋ ਭਲੀ ਬਿਦ ਸ਼ਕਤ ਦੁਰਾਵਹੋ,
ਤਾਂ ਵੀ ਮਹਾਰਾਜ ਸੱਚੇ ਪਾਤਸ਼ਾਹ ਭਲੀ ਪ੍ਰਕਾਰ ਆਪ ਜੀ ਆਪਣੀ ਸ਼ਕਤੀ ਸਮਰੱਥਾ ਨੂੰ ਛੁਪਾ ਕੇ ਰੱਖ ਰਹੇ ਹੋ।
ਸ਼੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ, ਬਲ ਹੋਆ ਬੰਧਨ ਛੁਟੇ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਕਿ ਪਿਤਾ ਗੁਰੂ ਜੀ ਨੇ ਬਚਨ ਕਹੇ ਹੈ ਉਹਨਾਂ ਬਚਨਾਂ ਦਾ ਉੱਤਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦਿੱਤਾ ਹੈ। ਸਾਧ ਸੰਗਤ ਇਹ ਜੋ ਬਚਨ ਇਸੇ ਪ੍ਰਕਾਰ ਹੀ ਮੰਨਿਆ ਜਾਂਦਾ ਹੈ, ਟਕਸਾਲ ਵਿੱਚ ਵੀ ਔਰ ਪੁਰਾਤਨ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਮੂਹ ਜਥੇਬੰਦੀਆਂ ਵਿੱਚ ਇਹੋ ਬਚਨ ਗੁਰੂ ਕਾ ਧੰਨ ਦਸਵੇਂ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੀ ਮੰਨਿਆ ਜਾਂਦਾ ਹੈ। ਬਾਅਦ ਵਿੱਚ ਜਿਹੜੀਆਂ ਸਮੇਂ ਸਮੇਂ ਅਨੁਸਾਰ ਸੰਸਥਾਵਾਂ ਇਕੱਤਰ ਹੋ ਕਰਕੇ ਆਪੋ ਬਣੀਆਂ ਕਈ ਇਸ ਬਚਨ ਤੋਂ ਮੁਨਕਰ ਹੋਈਆਂ ਨੇ, ਪਰ ਇਹ ਕਵੀ ਜੀ ਇੱਥੇ ਦੱਸ ਰਹੇ ਹਨ ਕਿ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸ਼ਬਦ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜੇ ਹੋ ਸਹਾਏ, ਇਸ ਸ਼ਬਦ ਦਾ ਉੱਤਰ ਅੱਗੇ ਉਚਾਰਨ ਕੀਤਾ ਹੈ।
ਬਲ ਹੋਆ ਬੰਧਨ ਛੁਟੇ,
ਬਲ ਹੋਇਆ ਹੈ, ਸਭ ਬਲ ਪ੍ਰਾਪਤ ਹੈ, ਬਲ ਆਪ ਜੀ ਦਾ ਤੇਜ ਪ੍ਰਤਾਪ ਜੋ ਹੈ ਬਲ ਪ੍ਰਤਾਪ ਵਰਤ ਰਿਹਾ ਹੈ, ਸਾਰੇ ਬੰਧਨ ਛੁੱਟੇ ਹਨ, ਆਪ ਜੀ ਨੂੰ ਕੋਈ ਵੀ ਬੰਧਨ ਨਹੀਂ ਕਿਸੇ ਪ੍ਰਕਾਰ ਦਾ ਕੋਈ ਪਾ ਸਕਦਾ,
ਸਭ ਕੁਛ ਹੋਤ ਉਪਾਏ,
ਆਪ ਜੀ ਦਾ ਬਲ ਪ੍ਰਗਟ ਹੋਇਆ ਹੈ, ਪ੍ਰਤਾਪ ਪ੍ਰਗਟ ਹੋਇਆ ਹੈ, ਜਿਨ੍ਹਾਂ ਨੂੰ ਬੰਧਨ ਪੈ ਰਹੇ ਹੈ ਉਹਨਾਂ ਦੇ ਬੰਧਨ ਆਪ ਜੀ ਦੀ ਕਿਰਪਾ ਹੋਣ ਦੇ ਨਾਲ ਸਭਨਾ ਹਿੰਦੂਆਂ ਲੋਕਾਂ ਦੇ ਛੁੱਟ ਰਹੇ ਹਨ, ਸਾਰੇ ਹੀ ਯਤਨ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਨਾਲ ਹੋ ਰਹੇ ਹਨ।
ਨਾਨਕ ਸਭ ਕੁਛ ਤੁਮਰੇ ਹੱਥ ਮੈਂ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੀ ਹੈ,
ਤੁਮ ਹੀ ਹੋਤ ਸਹਾਇ,
ਤੁਸੀਂ ਹੀ ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਸਹਾਇਤਾ ਕਰਨ ਵਾਲੇ ਹੋ, ਸਹਾਇਤਾ ਕਰਦੇ ਹੋ, ਆਪ ਜੀ ਦੀ ਸਹਾਇਤਾ ਕਿਸਨੇ ਕਰਨੀ ਹੈ ਮਹਾਰਾਜ, ਤੁਸੀਂ ਸਭ ਦੀ ਰੱਖਿਆ ਕਰਨ ਵਾਲੇ ਹੋ, ਸਭਨਾਂ ਦੇ ਸਹਾਈ ਹੋਵੋ।
ਚੌਪਈ ਇਸ ਪ੍ਰਕਾਰ ਉੱਤਰ ਲਿਖ ਪਾਤੀ,
ਇਸ ਪ੍ਰਕਾਰ ਉੱਤਰ ਚਿੱਠੀ ਦੇ ਵਿੱਚ ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਪਿਤਾ ਸਤਿਗੁਰੂ ਜੀ ਨੂੰ ਸੁਣਾਉਣ ਵਾਸਤੇ,
ਸਭ ਕੀ ਨਮੋ ਲਿਖੀ ਸੁਖ ਸ਼ਾਂਤੀ,
ਸੁਖ ਸ਼ਾਂਤੀ ਦੇ ਸਹਿਤ ਸੁਖ ਸ਼ਾਂਤ ਦਾ ਜੋ ਸੁਨੇਹਾ ਹੈ ਸਭਨਾਂ ਵੱਲੋਂ ਨਮਸਕਾਰਾਂ ਲਿਖਣਾ ਕੀਤੀਆਂ ਸਤਿਗੁਰੂ ਜੀ ਨੇ।
ਤੀਨ ਲੋਕ ਕੇ ਮਾਲਕ ਆਪ,
ਕਿ ਆਪ ਜੀ ਤਿੰਨਾਂ ਲੋਕਾਂ ਦੇ ਮਹਾਰਾਜ ਮਾਲਕ ਹੋ, ਪਰਮੇਸ਼ਰ ਦਾ ਸਰੂਪ ਹੋ,
ਚਾਹੋ ਸੋ ਰਚੋ ਉਥਾਪਨ ਥਾਪ,
ਜੋ ਵੀ ਚਾਹੋ ਰਚ ਸਕਦੇ ਹੋ, ਆਪ ਜੀ ਥਾਪਣ ਵਾਲੇ ਹੋ, ਜਗਤ ਦੀ ਸ੍ਰਿਸ਼ਟੀ ਦੀ ਸਥਾਪਨਾ ਕਰਨ ਵਾਲੇ ਹੋ ਔਰ ਉਥਾਪਣ ਵਾਲੇ ਨਾਸ ਕਰਨ ਵਾਲੇ ਵੀ ਹੋ।
ਇਤਿਆਦਿਕ ਲਿਖ ਬਹੁਰ ਵਿਚਾਰਾ,
ਤੇ ਇਤਿਆਦਿਕ ਬਚਨ ਲਿਖ ਕੇ ਮਹਾਰਾਜ ਸਾਹਿਬ ਨੇ ਫਿਰ ਵਿਚਾਰਿਆ ਹੈ,
ਸਮੇਂ ਅਲਪ ਤਨ ਤਜਨ ਮਝਾਰਾ,
ਇਹ ਹੁਣ ਥੋੜ੍ਹਾ ਸਮਾਂ ਹੈ ਪਿਤਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋਣ ਵਿੱਚ,
ਅਨਹਿਸੀਸ ਜਾਏ ਸਿੱਖ ਜੋਏ,
ਤੇ ਜਿਹੜਾ ਸਿੱਖ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਵੀ ਲੈ ਕੇ ਆਵੇਗਾ,
ਨਹਿ ਬਿਲ ਮੈਂ ਅਰ ਨਿਰਭੈ ਹੋਏ,
ਤੇ ਦੇਰੀ ਨਾ ਕਰੇ ਸਿੱਖ ਤੇ ਨਿਰਭੈ ਹੋ ਕੇ ਇੱਥੋਂ ਹੁਣ ਸਿੱਖ ਜਾਵੇ, ਔਰ ਜਿਹੜਾ ਸਿੱਖ ਸੀਸ ਲੈ ਕੇ ਆਵੇਗਾ ਨਿਰਭੈਤਾ ਸਹਿਤ ਆਵੇਗਾ,
ਜੋ ਆਇਓ ਸੋ ਨਹਿਨ ਪਠਾਇਓ,
ਤੇ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਵਿਚਾਰ ਕੇ ਸਾਧ ਸੰਗਤ ਜਿਹੜਾ ਸਿੱਖ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੱਲੋਂ ਚਿੱਠੀ ਲੈ ਕੇ ਆਇਆ, ਉਸ ਨੂੰ ਫਿਰ ਸਤਿਗੁਰੂ ਜੀ ਨੇ ਨਹੀਂ ਵਾਪਸ ਭੇਜਿਆ।
ਅਪਰ ਦਾਸ ਕੋ ਨਿਕਟ ਬੁਲਾਇਓ,
ਹੋਰ ਸੇਵਕ ਨੂੰ ਆਪਣੇ ਹਜ਼ੂਰ ਸੱਦਿਆ ਹੈ।
ਕਰਹੋ ਗੌਣ ਅਬ ਪੌਣ ਸਮਾਨੋ,
ਉਸ ਨੂੰ ਆਗਿਆ ਕੀਤੀ ਹੈ ਕਿ ਹੁਣ ਤੇਜ ਹਵਾ ਵਾਂਗ ਤੂੰ ਇੱਥੋਂ ਪਿਆਨਾ ਕਰਨਾ ਜਾਣਾ ਹੈ।
ਪਹੁੰਚੋ ਨਿਕਟ ਤ੍ਰਾਸ ਨਹਿ ਮਾਨੋ,
ਪਿਤਾ ਸਤਿਗੁਰੂ ਜੀ ਦੇ ਪਾਸ ਪਹੁੰਚਣਾ ਹੈ, ਰਾਹ ਵਿੱਚ ਕਿਸੇ ਦਾ ਵੀ, ਕਿਸੇ ਹਕੂਮਤ ਦਾ, ਸਿਪਾਹੀ ਦਾ, ਸੈਨਾਪਤੀਆਂ ਫੌਜਾਂ ਦਾ ਡਰ ਨਹੀਂ ਚਿੱਤ ਵਿੱਚ ਮੰਨਣਾ।
ਸਭ ਦਿਸ਼ ਤੇ ਅਭਿਬੰਦਨ ਕਰੀਏ,
ਸਾਡੇ ਵੱਲੋਂ ਸਭਨਾ ਸੰਬੰਧੀਆਂ ਵੱਲੋਂ ਸੰਗਤਾਂ ਵੱਲੋਂ ਨਮਸਕਾਰਾਂ ਪਿਤਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਨੀਆਂ।
ਜੋ ਕਾਰਨ ਹੋਏ ਖਰੇ ਨਿਹਰੀਏ ਹੈ,
ਜੋ ਵੀ ਕਾਰਨ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚਣ ਦਾ ਸਬੱਬ ਬਣੇ, ਖੜੇ ਹੋ ਕਰਕੇ ਦੇਖਣਾ ਹੈ।
ਕਿਸ ਦਿਸ਼ ਤੇ ਨਹਿ ਸੰਸੈ ਧਰੀਏ ਹੈ,
ਕਿਸੇ ਤਰਫੋਂ ਵੀ ਮਨ ਵਿੱਚ ਸ਼ੰਕਾ ਨਹੀਂ ਕਰਨਾ, ਡਰ ਨਹੀਂ ਮੰਨਣਾ।
ਆਵਨ ਜਾਨੋ ਕਰਤ ਨ ਡਰੀਏ ਹੈ,
ਤੇ ਆਉਣਾ ਜਾਣਾ ਕਰਦਿਆਂ ਡਰਨਾ ਨਹੀਂ ਚਿੱਤ ਵਿੱਚ।
ਹੱਥ ਜੋੜ ਗੁਰ ਤੇ ਸੁਨ ਬਾਣੀ,
ਇਸ ਪ੍ਰਕਾਰ ਦੇ ਬਚਨ ਸੁਣੇ ਹੈ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਸਿੱਖ ਨੇ।
ਭਇਓ ਤਿਆਰ ਚਲ ਬੇ ਕਹੋ ਮਾਨੀ,
ਤੇ ਇਹ ਬਚਨ ਮਹਾਰਾਜ ਸਾਹਿਬ ਜੀ ਦੇ ਮੰਨ ਕੇ ਜਾਣ ਵਾਸਤੇ ਸਿੱਖ ਤਿਆਰ ਹੋਇਆ।
ਬਾਰੰਗ ਬਾਰ ਨਾਨਕੀ ਮਾਤਾ,
ਵਾਰ ਵਾਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਾਦੀ ਮਾਤਾ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਾਤਾ ਨਾਨਕੀ ਜੀ ਬਚਨ ਆਖਦੇ ਹਨ।
ਮੈਂ ਅਤ ਬਿਰਧਾ ਸੁਣੋ ਦੁੱਖ ਤਾਤਾ,
ਸਿੱਖ ਨੂੰ ਬਚਨ ਸੁਣਾਉਂਦੇ ਨੇ ਕਿ ਮੇਰੇ ਵੱਲੋਂ ਇਹ ਬਚਨ ਆਖਣਾ ਕਿ ਮੈਂ ਬਹੁਤ ਬਿਰਧ ਅਵਸਥਾ ਵਿੱਚ ਹਾਂ, ਹੇ ਪੁੱਤਰ ਜੀ ਸੁਣਨਾ ਕਰੋ।
ਸ਼੍ਰੀ ਗੁਜਰੀ ਮਨ ਦੀਨ ਉਚਾਰੇ,
ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਮਾਤਾ ਗੁਜਰ ਕੌਰ ਜੀ ਦੀਨਤਾ ਸਹਿਤ ਇਵੇਂ ਬੇਨਤੀ ਕਰਦੇ।
ਤੁਮ ਦਰਸ਼ਨ ਕੀ ਪਿਆਸ ਹਮਾਰੇ,
ਪਤੀ ਗੁਰੂ ਜੀ ਉਹ ਆਪ ਜੀ ਦੇ ਦਰਸ਼ਨਾਂ ਦੀ ਪਿਆਸਾ ਹੈ ਹਿਰਦਿਆਂ ਵਿੱਚ।
ਜਿਮ ਜਾਣੋ ਤਿਮ ਰਚਹੋ ਗੁਸਾਈ,
ਜਿਵੇਂ ਆਪ ਜੀ ਸਮਝਦੇ ਹੋ ਤਿਵੇਂ ਹੀ ਰਚਨਾ ਕਰਨੀ।
ਤੁਮਰੇ ਮਹਿ ਚਿਤ ਰਹਿ ਸਦਾਈ,
ਸਦਾ ਵਾਸਤੇ ਤੁਹਾਡੇ ਵਿੱਚ ਹੀ, ਤੁਹਾਡੇ ਧਿਆਨ ਵਿੱਚ ਚਿੱਤ ਲੱਗਾ ਹੋਇਆ।
ਲਈ ਪੱਤਰਿਕਾ ਸਿੱਖਿ ਸਦਾਇਓ,
ਇਸ ਪ੍ਰਕਾਰ ਬਚਨ ਸੁਣ ਕਰਕੇ ਔਰ ਪੱਤਰਿਕਾ ਚਿੱਠੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਪਾਸੋਂ ਲੈ ਕੇ ਸਿੱਖ ਤੁਰ ਪਿਆ ਹੈ।
ਨਮੋ ਕਰਤ ਹੀ ਨਹਿ ਬਿਲਮਾਇਓ,
ਨਮਸਕਾਰ ਕਰਦਿਆਂ ਸਾਰ ਚਾਲਾ ਪਾ ਦਿੱਤਾ, ਦੇਰ ਨਹੀਂ ਕੀਤੀ।
ਦਿੱਲੀ ਪੁਰ ਕੇ ਪੰਥ ਸਿਧਹਰਾ,
ਦਿੱਲੀ ਸ਼ਹਿਰ ਦੇ ਮਾਰਗ ਤੇ ਚੱਲ ਪਿਆ ਸਿੱਖ।
ਨਿਸ ਦਿਨ ਗਮਨਿਓ ਜਾਏ ਸੁਖਾਰਾ,
ਤੇ ਰਾਤ ਦਿਨ ਉਹ ਸੁਖ ਆਨੰਦ ਦੇ ਸਹਿਤ ਹੀ ਜਾਣੋ ਸੁਖਾਲਾ ਹੀ ਤੁਰਿਆ ਜਾਂਦਾ ਹੈ।
ਕਿਤਕ ਸਮੇਂ ਮਹਿ ਪਹੁੰਚਿਓ ਜਾਈ,
ਕਿੰਨੇ ਕੁ ਸਮੇਂ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾ ਪਹੁੰਚਿਆ।
ਪੌਰਪੁਰੀ ਕੇ ਪ੍ਰਭਸ਼ਿਓ ਧਾਈ,
ਦਿੱਲੀ ਸ਼ਹਿਰ ਦੇ ਦਰਵਾਜ਼ੇ ਪਾਸ ਧਾ ਕੇ ਦੌੜ ਕੇ ਪਹੁੰਚ ਗਿਆ ਹੈ।
ਡਰ ਬਹੀਨ ਕਾਰਾਗ੍ਰਹਿ ਗਏਓ,
ਬਿਨਾਂ ਡਰ ਤੋਂ ਹੋ ਕੇ ਜਿੱਥੇ ਜੇਲ੍ਹ ਖਾਨੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਸੁਭਾਏ ਮਾਨ ਨੇ ਸਤਿਗੁਰਾਂ ਦੇ ਪਾਸ ਪਹੁੰਚਿਆ।
ਸਤਿਗੁਰ ਅੰਤਰ ਦੇਖਤ ਭਇਓ,
ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚ ਕੇ ਦਰਸ਼ਨ ਕੀਤੇ।
ਹੱਥ ਜੋੜ ਕਰ ਸੀਸ ਨਿਵਾਇਓ,
ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਨਮਸਕਾਰ ਵੰਦਨਾ ਕੀਤੀ ਸਿੱਖ ਨੇ।
ਬਦਨ ਪ੍ਰਫੁੱਲਤ ਦਰਸ਼ਨ ਪਾਇਓ,
ਐਸੇ ਦਰਸ਼ਨ ਕਰ ਰਿਹਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਂ ਬੜੇ ਆਨੰਦ ਦੇ ਸਹਿਤ ਸਤਿਗੁਰੂ ਜੀ ਜਿਵੇਂ ਬੈਠੇ ਹਨ।
ਧਰੀ ਪੱਤਰਿਕਾ ਗੁਰੂ ਅਗਾਰੀ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪੱਤਰਿਕਾ ਜੋ ਚਿੱਠੀ ਹੈ ਰੱਖਣਾ ਕੀਤੀ।
ਸੁਧ ਕੁਟੰਬ ਕੀ ਸਕਲ ਉਚਾਰੀ,
ਪਰਿਵਾਰ ਦੀ ਸਾਰੀ ਖਬਰ ਸਾਰ ਸੁਣਾਈ ਹੈ।
ਕਰ ਧਰ ਖੋਲ ਪਠੀ ਤਤਕਾਲਾ,
ਆਪਣੇ ਘਰ ਕਮਲਾਂ ਵਿੱਚ ਲੈ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਿੱਠੀ ਪੜ੍ਹੀ ਹੈ।
ਸ਼੍ਰੀ ਸਤਿਗੁਰ ਉਰ ਧੀਰ ਵਿਸਾਲਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਿਰਦੇ ਵਿੱਚ ਭਾਰੀ ਧੀਰਜ ਹੈ।
ਨਿਜ ਨੰਦਨ ਕੋ ਆਸ਼ਾ ਪਰਖਤ,
ਆਪਣੇ ਸਪੁੱਤਰ ਜੀ ਦਾ, ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਆਸ਼ਾ ਜੋ ਖਿਆਲ ਹੈ ਪਰਖਦੇ ਹਨ ਸਤਿਗੁਰੂ ਜੀ।
ਅਧਿਕ ਗੰਭੀਰ ਜਾਨ ਮਨ ਹਰਖਤ,
ਹਿਰਦੇ ਦੇ ਵਿੱਚ ਬਹੁਤ ਗੰਭੀਰਤਾ, ਡੂੰਘੇ ਗਿਆਨ ਵਾਲੀ ਅਵਸਥਾ ਸਮਝ ਕੇ ਮਹਾਰਾਜ ਪ੍ਰਸੰਨ ਹੋਏ।
ਲੱਖਾਂ ਬਰਖਨ ਕੋ ਤਪਦੀਹਾ,
ਸੋ ਸ਼ਬਦ ਜਿਹੜਾ ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਹੈ, ਬਲ ਹੋਆ ਬੰਧਨ ਛੁੱਟੇ ਸਭ ਕਿਛੁ ਹੋਤ ਉਪਾਏ, ਇਹ ਸ਼ਬਦ ਪੜ੍ਹ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਵਿਚਾਰ ਰਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਲੱਖਾਂ ਵਰਿਆਂ ਦੇ ਸਮੇਂ ਦਾ ਤਪ ਜੋ ਪਿਛਲੇ ਅਵਸਥਾ ਵਿੱਚ ਜਨਮ ਦੇ ਵਿੱਚ ਦੁਸ਼ਟ ਦਮਨ ਦੇ ਵਿੱਚ ਰੂਪ ਵਿੱਚ ਕੀਤਾ ਸੀ,
ਇਨਕੇ ਉਪਜਾਵਨ ਹਿਤ ਪ੍ਰੀਹਾ,
ਔਰ ਇਹਨਾਂ ਦੇ ਪ੍ਰਗਟ ਕਰਨ ਵਾਸਤੇ ਅਸੀਂ ਵੀ ਲੱਖਾਂ ਵਰਿਆਂ ਦਾ ਆਪ ਤਪ ਕੀਤਾ।
ਏਕੰਕਾਰ ਅਰਾਧਨ ਕਰੇ,
ਇੱਕ ਓਅੰਕਾਰ ਪਰਮੇਸ਼ਰ ਦੀ ਅਰਾਧਨਾ ਕੀਤੀ।
ਚਟਕੀ ਸਿੰਘ ਖਾਲ ਕਰ ਧਰੇ,
ਚਟਕੀ ਸਿੰਘ ਖਾਲ, ਕਵੀ ਜੀ ਦੱਸਦੇ ਹੈ ਕਿ ਸ਼ੇਰ ਦੀ ਖਲ ਦੇ ਉੱਪਰ ਸੁਭਾਇਮਾਨ ਸਨ। ਪਿਛਲੇ ਜਨਮ ਦੇ ਵਿੱਚ ਮਹਾਤਮਾ ਸ਼੍ਰੀ ਮੁੰਡ ਮੁਨੀ ਦੇ ਰੂਪ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਬੈਠੇ ਭਗਤੀ ਕਰ ਰਹੇ ਸੀ, ਇਸ ਵੇਲੇ ਦੇਵਤੇ ਦੇਵੀ ਆ ਕੇ ਰੱਖਿਆ ਵਾਸਤੇ ਬੇਨਤੀ ਕਰਨ ਲੱਗੀ। ਦੈਂਤ ਰਾਕਸ਼ ਆਦਿਕ ਮਗਰ ਲੱਗੇ ਹੋਏ ਹਨ ਮਾਰਨ ਵਾਸਤੇ, ਤਾਂ ਉਸ ਵੇਲੇ ਹੇਠਾਂ ਤੋਂ ਸ਼ੇਰ ਦੀ ਖੱਲ ਜਿਹੜੀ ਵਿਛਾਈ ਹੋਈ ਸੀ ਝਟਕਣਾ ਕੀਤੀ।
ਤਬ ਹੂੰ ਪਰਸ਼ੋਤਮ ਕੇ ਅੰਸ,
ਆਪਣੇ ਹੱਥ ਵਿੱਚ ਕਰ ਕਮਲਾਂ ਵਿੱਚ ਲੈ ਕਰਕੇ, ਤਦੋਂ ਫਿਰ ਪੁਰਸ਼ੋਤਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅੰਸ਼।
ਉਪਜੇ ਜਗ ਮਾਨਸ ਕੇ ਹੰਸ,
ਪ੍ਰਗਟ ਹੋਏ ਜਗਤ ਰੂਪ ਮਾਨ ਸਰੋਵਰ ਦੇ ਵਿੱਚ ਹੰਸ ਸਰੂਪ ਦੁਸ਼ਟ ਦਮਨ ਜੀ ਇਸ ਵੇਲੇ ਪ੍ਰਗਟ ਹੋਏ ਦੇਵੀ ਦੀ ਔਰ ਦੇਵਤਿਆਂ ਦੀ ਰੱਖਿਆ ਵਾਸਤੇ।
ਲੱਖ ਹੋਂ ਰਾਖਸ਼ ਖੰਡ ਖਪਾਏ,
ਲੱਖਾਂ ਹੀ ਰਾਖਸ਼ ਟੁਕੜੇ ਟੁਕੜੇ ਕਰਕੇ ਖਪਾ ਦਿੱਤੇ ਇਸ ਵੇਲੇ ਦੁਸ਼ਟ ਦਮਨ ਜੀ ਨੇ।
ਜੋਧਾ ਅਧਿਕ ਥਿਰੇ ਰਨ ਥਾਏ,
ਤੇ ਬਹੁਤ ਵੱਡੇ ਯੋਧੇ ਦੇ ਰੂਪ ਵਿੱਚ ਜੰਗ ਦੇ ਮੈਦਾਨ ਵਿੱਚ ਟਿਕ ਕੇ ਰਹੇ ਰਾਖਸ਼ਾਂ ਦੇ ਅੱਗੇ।
ਮਿਲੀ ਚੰਡਕਾ ਪਾਏ ਵਿਜੈ ਕੋ,
ਜਦੋਂ ਜਿੱਤ ਪ੍ਰਾਪਤ ਕਰਵਾਈ ਚੰਡਕਾ ਦੇਵੀ ਨੂੰ, ਤਾਂ ਇਸ ਵੇਲੇ ਸ਼ੁਕਰਾਨਾ ਕਰਨ ਵਾਸਤੇ ਆ ਕੇ ਦੁਸ਼ਟ ਦਮਨ ਜੀ ਦੇ ਪਾਸ ਮਿਲੀ ਹੈ।
ਮੁਦਤ ਦੀਏ ਬਰ ਦੇਖ ਅਜੈ ਕੋ,
ਬੜੇ ਆਨੰਦ ਦੇ ਸਹਿਤ ਬਚਨ ਸੁਣਾ ਕੇ ਸ਼ੁਕਰਾਨਾ ਕੀਤਾ ਅਜਿੱਤ ਦੇਖ ਕਰਕੇ ਦੁਸ਼ਟ ਦਮਨ ਜੀ ਨੂੰ ਉਸਨੇ।
ਸਤਯੁਗ ਆਦਿ ਬਿਖੈ ਉਤਪੰਨੇ,
ਇਹ ਸਤਯੁਗ ਯੁਗ ਦੇ ਵਿੱਚ ਜਦੋਂ ਪ੍ਰਗਟ ਹੋਏ ਸਨ।
ਤਬ ਕੇ ਤਪਨ ਤਪਹਿ ਮਨ ਮੰਨੇ,
ਤਦੋਂ ਦਾ ਮਨ ਮੰਨਿਆ ਹੋਇਆ ਸੀ ਪਰਮੇਸ਼ਰ ਦੀ ਤਪੱਸਿਆ ਬੰਦਗੀ ਕਰਨ ਨੂੰ, ਤਪ ਕੀਤਾ ਸੀ ਪਰਮੇਸ਼ਰ ਦੇ ਸਿਮਰਨ ਦਾ।
ਉਗਰ ਤਪਨ ਕੇ ਉਬਰ ਤਪਨ ਤੇ ਬਿਆਕੁਲ ਦੇਵ,
ਤੇ ਬਹੁਤ ਹੀ ਜਦੋਂ ਤਪੱਸਿਆ ਘਾਲਣਾ ਕੀਤੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਤਿਸ ਵੇਲੇ ਜਿਹੜੇ ਦੇਵਤੇ ਆਦਿਕ ਉਹ ਵੀ ਬਿਆਕੁਲ ਹੋ ਗਏ, ਕਿਤੇ ਸਾਡਾ ਕਿਤੇ ਰਾਜ ਭਾਗ ਸਵਰਗਾਂ ਦਾ ਨਾ ਖੁਸ ਜਾਵੇ।
ਭਇਓ ਤੇਜ ਅਸ ਤਪ ਕੋ ਸੇਵ,
ਤੇ ਬਹੁਤ ਹੀ ਤਪੱਸਿਆ ਕਰਨ ਕਰਕੇ ਦੁਸ਼ਟ ਦਮਨ ਦੇ ਰੂਪ ਵਿੱਚ ਇਸ ਵੇਲੇ ਹੇਮਕੁੰਟ ਪਰਬਤ ਦੇ ਉੱਪਰ ਐਸਾ ਪ੍ਰਤਾਪ ਪ੍ਰਗਟ ਹੋਇਆ।
ਜਬ ਅਰਾਧਨਾ ਲਖੀ ਹਮਾਰੀ,
ਸਤਿਗੁਰੂ ਜੀ ਨੇ ਵਿਚਾਰਿਆ ਕਿ ਜਦੋਂ ਅਰਾਧਨਾ ਸਾਡੀ ਪਰਮੇਸ਼ਰ ਵਾਹਿਗੁਰੂ ਜੀ ਨੇ ਦੇਖੀ ਹੈ।
ਏਕੰਕਾਰ ਦਇਆ ਤਬ ਤਹਰੀ,
ਇੱਕ ਓਅੰਕਾਰ ਪਰਮੇਸ਼ਰ ਜੀ ਨੇ ਤਦੋਂ ਦਇਆ ਪ੍ਰਗਟ ਕੀਤੀ।
ਤਬ ਗੁਰਤਾ ਹਿਤ ਕਰਿਓ ਪਠਾਵਨ,
ਦਇਆ ਕੀਤੀ ਹੈ ਸੰਸਾਰ ਦੇ ਉੱਪਰ ਗੁਰਤਾ ਗੱਦੀ ਪ੍ਰਾਪਤ ਕਰਨ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਇੱਥੇ ਸੰਸਾਰ ਅੰਦਰ ਭੇਜਣਾ ਕੀਤਾ ਹੈ।
ਜੀਵ ਕਰੋੜਨ ਕਰ ਹੈ ਪਾਵਨ,
ਕਰੋੜਾਂ ਜੀਵਾਂ ਨੂੰ ਪਵਿੱਤਰ ਕਰਨ ਵਾਸਤੇ ਕਲਿਆਣ ਕਰਨ ਵਾਸਤੇ।
ਸ਼ਕਤ ਮਹਿਦ ਤੇ ਮਹਿਦ ਮਜਹਰੀ,
ਵੱਡਿਆਂ ਤੋਂ ਵੱਡੀ ਸ਼ਕਤੀ ਸਮਰੱਥਾ ਵਾਲੇ ਹਨ ਇਹ।
ਤਨਕ ਨਾ ਤੂ ਜਨਾਵਨ ਤਹਰੀ,
ਤਾਂ ਵੀ ਸ਼ਕਤੀ ਜਿਹੜੀ ਹੈ ਥੋੜ੍ਹੀ ਜਿੰਨੀ ਵੀ ਜਣਾਈ ਨਹੀਂ ਹੈ ਕਿਸੇ ਨੂੰ, ਅਜਾਰ ਸ਼ਕਤੀ ਨੂੰ ਜਰ ਕੇ ਰੱਖਿਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਬਾਰੇ ਇਸ ਤਰ੍ਹਾਂ ਵਿਚਾਰਦੇ ਹਨ।
ਅਜਰ ਜਰਨ ਹਮ ਸਿਰ ਲਓ ਠਾਨੈ,
ਤੇ ਅਸੀਂ ਤਾਂ ਅਜਾਰ ਸ਼ਕਤੀ ਨੂੰ ਜਰਨ ਦੀ ਸਮਰੱਥਾ ਜਿਵੇਂ ਸੀਸ ਤੱਕ ਵਾਰਨ ਤੱਕ ਵੀ ਰੱਖਦੇ ਹਾਂ।
ਇਹ ਧੀਰਜ ਪੀ ਮਹਿਦ ਮਹਾਨੈ,
ਤੇ ਇਹਨਾਂ ਦੇ ਵਿੱਚ ਵੀ ਵੱਡੀ ਤੋਂ ਵੱਡੀ ਧੀਰਜ ਹੈ ਹਿਰਦੇ ਵਿੱਚ।
ਤਿਨਹੋ ਕੀਨ ਹਮ ਤੇ ਅਧਿਕਾਈ,
ਤੇ ਇਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਪ੍ਰਥਾਏ ਵਿਚਾਰਦੇ ਆਏ ਕਿ ਇਹਨਾਂ ਨੇ ਤਾਂ ਸਾਡੇ ਨਾਲੋਂ ਵੀ ਵੱਧ ਅਸੀਂ ਸਮਝਦੇ ਹਾਂ ਕਿ ਧੀਰਜ ਧਾਰ ਕੇ ਰੱਖੀ ਹੈ।
ਚਹੈ ਦੁਰਾਵਨ ਨਹਿਨ ਜਨਾਈ,
ਤੇ ਕਿਸੇ ਨੂੰ ਜਣਾਉਂਦੇ ਨਹੀਂ ਹਨ, ਸ਼ਕਤੀ ਸਮਰੱਥਾ ਨੂੰ ਛੁਪਾ ਕੇ ਰੱਖਦੇ ਆ।
ਉਚਿਤ ਗੁਰੂ ਨਾਨਕ ਮਸਨੰਦ,
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਗੁਰਤਾ ਗੱਦੀ ਪ੍ਰਾਪਤ ਕਰਨ ਦੇ ਇਹ ਲਾਇਕ ਯੋਗ ਹਨ।
ਅਜਰ ਜਰਨ ਮਹਿ ਲਖੇ ਬਿਲੰਦ,
ਤੇ ਅਜਰ ਸ਼ਕਤੀ ਨੂੰ ਜਰ ਕੇ ਰੱਖਣ ਵਿੱਚ ਇਹਨਾਂ ਨੂੰ ਮਹਾਨ ਜਾਣ ਲਿਆ ਹੈ ਅਸੀਂ।
ਗੁਰ ਘਰ ਵਿਖੇ ਵੱਡੀ ਵਡਿਆਈ,
ਗੁਰੂ ਘਰ ਦੇ ਵਿੱਚ ਜੋ ਵੱਡੀ ਵਡਿਆਈ ਹੈ।
ਇਨਕੋ ਜਗ ਗੁਰਤਾ ਬਣਿਆਈ,
ਇਹ ਜਗਤ ਦੀ ਗੁਰਤਾ ਰੂਪ ਵਡਿਆਈ ਇਹਨਾਂ ਨੂੰ ਹੀ ਬਖਸ਼ਣੀ ਬਣਦੀ ਹੈ।
ਸੋ ਪ੍ਰਸੰਨ ਹੋਏ ਹੁਕਮ ਬਖਾਨਾ,
ਇਸ ਪ੍ਰਕਾਰ ਪ੍ਰਸੰਨ ਹੋ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਉਚਾਰਨ ਕੀਤਾ।
ਭੋ ਸਿੱਖ ਜਾਹੋ ਬਿਲਮ ਕਰ ਹਨ
ਕਿ ਐ ਸਿੱਖਾ ਬਿਨਾਂ ਦੇਰੀ ਤੋਂ ਹੋ ਕੇ ਤੂੰ ਜਾਣਾ ਕਰੀ
ਸ਼੍ਰੀ ਫਲ ਪੈਸੇ ਪੰਚੋ ਆਨ
ਸੋ ਸਾਧ ਸੰਗਤ ਚਿੱਤ ਵਿੱਚ ਸਾਡੇ ਕਾਲ ਨਾ ਹੋਵੇ ਕਿ ਬਹੁਤਾ ਸਮਾਂ ਕਥਾ ਹੋ ਰਹੀ ਹੈ ਥੋੜ੍ਹਾ ਜਿਹਾ ਸਮਾਂ ਹੋਰ ਸੋ 5 ਕੁ ਮਿੰਟ ਦਾ ਸਮਾਂ ਲੱਗੇਗਾ ਇਸ ਲਈ ਚਿੱਤ ਵਿੱਚ ਇਕਾਗਰਤਾ ਸਹਿਤ ਸਰਵਣ ਕਰੀਏ
ਸ਼੍ਰੀ ਫਲ ਪੈਸੇ ਪੰਚੋ ਆਨ
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਉਚਾਰਨ ਕੀਤੀ ਹੈ ਕਿ ਸ਼੍ਰੀ ਫਲ ਨਾਰੀਅਲ ਫਲ ਲਿਆਉਣਾ ਕਰੋ ਔਰ 5 ਪੈਸੇ ਪਾਸ ਹਾਜ਼ਰ ਕਰੋ ਸਾਡੇ
ਰੁਚਰ ਬਿਲੋ ਕਹੋ ਹੋਏ ਮਹਾਨ
ਅਤੇ ਐਸਾ ਸੁੰਦਰ ਨਾਰੀਅਲ ਫਲ ਦੇਖਣਾ ਕਿ ਜਿਹੜਾ ਮਹਾਨ ਸ੍ਰੇਸ਼ਟ ਉੱਤਮ ਹੋਵੇ ਵਧੀਆ ਹੋਵੇ
ਕਾਰਾ ਗ੍ਰਹਿ ਤੇ ਸਿੱਖ ਤਬ ਗਏ ਹੋ
ਇਹ ਵਚਨ ਸੁਣ ਕੇ ਜੇਲ੍ਹ ਖਾਨੇ ਦੇ ਵਿੱਚੋਂ ਚੱਲ ਕੇ ਸਿੱਖ ਗਿਆ ਹੈ ਬਾਹਰ
ਸੁੰਦਰ ਸ਼੍ਰੀ ਫਲ ਕੋ ਪਿਖ ਲਇਓ
ਸੁੰਦਰ ਸ਼੍ਰੀ ਫਲ ਨਾਰੀਅਲ ਫਲ ਦੇਖ ਕਰਕੇ ਲਿਆਂਦਾ ਉਸਨੇ
ਸੰਗ 5 ਪੈਸੇ ਧਰ ਹਾਥ
5 ਪੈਸੇ ਆਪਣੇ ਹੱਥਾਂ ਵਿੱਚ ਲੈ ਕੇ
ਪਹੁੰਚਿਓ ਤਤ ਛਿਨ ਜਿਹ ਠਾਂ ਨਾਥ
ਜਿਸ ਥਾਂ ਤੇ ਮਾਲਕ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ ਤਿਸ ਥਾਂ ਪਹੁੰਚਿਆ ਚੱਲ ਕੇ
ਲੈ ਸ਼੍ਰੀ ਤੇਗ ਬਹਾਦਰ ਕਰ ਮੈਂ
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਨਾਰੀਅਲ ਫਲ ਔਰ 5 ਪੈਸੇ ਕਰ ਕਮਲਾਂ ਵਿੱਚ ਲੈਣਾ ਕੀਤੇ
ਧਰਿਓ ਧਿਆਨ ਨੰਦਨ ਕੋ ਉਰ ਮੈਂ
ਆਪਣੇ ਹਿਰਦੇ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਣ ਵਾਸਤੇ ਧਿਆਨ ਧਾਰਿਆ
ਬੰਦਨ ਕੀਨ ਸੋ ਅਰਪ ਅਗਾਰੀ
ਵੰਦਨਾ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨਮਸਕਾਰ ਕਰਕੇ ਧਿਆਨ ਦੁਆਰਾ ਨਾਰੀਅਲ ਫਲ ਔਰ 5 ਪੈਸੇ ਅੱਗੇ ਭੇਟਾ ਕੀਤੇ ਹਨ
ਜਗ ਗੁਰਤਾ ਦੀਨਸ ਬਲ ਭਾਰੀ
ਭਾਰੀ ਬਲ ਵਾਲੀ ਜਗਤ ਦੀ ਗੁਰਤਾ ਗੱਦੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਮਹਾਰਾਜ ਜੀ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕੀਤੀ
ਨੌ ਤਨ ਮਹਿ ਜੋ ਵਰਤੀ ਜੋਤ
ਕਵੀ ਜੀ ਦੱਸਦੇ ਹਨ ਕਿ ਖਾਲਸਾ ਜੀ ਜਿਹੜੀ ਜੋਤ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਨਵਾਂ ਸਰੂਪਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਰਤੀ ਹੈ
ਸੁਤ ਮਹਿ ਕਰੀ ਪ੍ਰਵੇਸ਼ ਉਦੋਤ
ਉਹ ਜੋਤ ਪ੍ਰਗਟ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਸਪੁੱਤਰ ਜੀ ਦੇ ਹਿਰਦੇ ਵਿੱਚ ਸੁਭਾਇਮਾਨ ਕਰ ਦਿੱਤੀ
ਸਿੱਖ ਸੋਂ ਹੁਕਮ ਕਰਿਓ ਲੈ ਜਾਈਏ
ਤੇ ਇੱਕ ਉਸ ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਹੈ ਕਿ ਇਹ ਨਾਰੀਅਲ ਫਲ ਔਰ 5 ਪੈਸੇ ਲੈ ਜਾਣਾ ਕਰੀ
ਅਰਪੋ ਸ਼੍ਰੀ ਗੋਬਿੰਦ ਗੁਰ ਹਈਐ
ਔਰ ਜਿਹੜਾ ਸ਼ਬਦ ਅਸੀਂ ਲਿਖਦੇ ਹਾਂ ਉਹ ਵੀ ਲੈ ਕਰਕੇ ਜਾਣਾ ਕਰ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਤਾ ਗੱਦੀ ਦੇ ਮਾਲਕ ਹਨ ਜਾਣ ਲੈ
ਨਹਿ ਬਿਲ ਮਹੋ ਮਗਨ ਇਸ ਦਿਨ ਚੱਲੋ
ਅਤੇ ਦੇਰੀ ਨਹੀਂ ਕਰਨੀ ਰਾਹ ਵਿੱਚ ਠਹਿਰਨਾ ਨਹੀਂ ਹੈ ਦਿਨ ਰਾਤ ਪੈਂਡਾ ਤਹਿ ਕਰਨਾ ਸਫ਼ਰ ਕਰਨਾ ਹੈ
ਧਰੇ ਸ਼ੀਘਰਤਾ 300 ਮਿਲੋ
ਅਤੇ ਬਹੁਤ ਛੇਤੀ ਨਾਲ ਪਹੁੰਚ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਿਲਣਾ ਕਰੀਮ
ਇਮ ਕਹਿ ਇੱਕ ਸ਼ਲੋਕ ਲਿਖ ਦੀਨ
ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਸ਼ਲੋਕ ਹੋਰ ਲਿਖ ਦਿੱਤਾ
ਨਿਜ ਨੰਦਨ ਕੋ ਅਰਪਣ ਕੀਨ
ਆਪਣੇ ਸਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅਰਪਣ ਕੀਤਾ ਹੈ ਉਹ ਸ਼ਲੋਕ
ਸ਼੍ਰੀ ਮੁਖ ਵਾਕ ਨਾਮ ਰਹਿਓ ਸਾਧੂ ਰਹਿਓ
ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਸ਼ਲੋਕ ਫਰਮਾਉਂਦੇ ਹਨ ਨਾਮ ਰਹਿਓ ਸਾਧੂ ਰਹਿਓ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਰਿਹਾ ਹੈ ਔਰ ਪਰਮੇਸ਼ੁਰ ਦੀ ਪ੍ਰਾਪਤੀ ਵਾਲੇ ਸਾਧੂ ਜਨ ਸੰਸਾਰ ਵਿੱਚ ਸਦੀਵੀ ਰਹਿਣ ਵਾਲੇ ਹਨ
ਰਹਿਓ ਗੁਰ ਗੋਬਿੰਦ
ਔਰ ਗੁਰੂ ਮਹਾਰਾਜ ਸਾਹਿਬ ਜੀ ਸੰਸਾਰ ਵਿੱਚ ਰਹਿਣ ਵਾਲੇ ਹਨ ਗੋਬਿੰਦ ਪਰਮੇਸ਼ੁਰ ਦਾ ਸਰੂਪ ਗੋਬਿੰਦ ਪਰਮੇਸ਼ੁਰ ਆਪ ਸਦੀਵੀ ਰਹਿਣ ਵਾਲਾ
ਕਹੋ ਨਾਨਕ ਇਹ ਜਗਤ ਮੈਂ
ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ ਕਿ ਇਸ ਸੰਸਾਰ ਜਗਤ ਦੇ ਵਿੱਚ
ਕਿਨ ਜਪਿਓ ਗੁਰਮੰਤ
ਅਤੇ ਜਿਨ੍ਹਾਂ ਕਿਨ੍ਹਾਂ ਨੇ ਗੁਰਮੰਤਰ ਜਪਿਆ ਉਹ ਸਦੀਵੀ ਜਾਣੋ ਕਿ ਅਮਰ ਹਨ ਸਦਾ ਰਹਿਣ ਵਾਲੇ ਹਨ ਜਿਸ ਕਿਸੇ ਨੇ ਜਪਿਆ ਜਾਂ ਕਿਸੇ ਵਿਰਲੇ ਨੇ ਹੀ ਗੁਰੂ ਮੰਤਰ ਦਾ ਜਾਪ ਕੀਤਾ ਉਹ ਸੰਸਾਰ ਦੇ ਵਿੱਚ ਸਦਾ ਰਿਹਾ
ਚੌਪਈ ਸੁਣ ਸਿੱਖ ਹੁਕਮ ਮਾਨ ਪ੍ਰਸਥਾਨਾ
ਅਤੇ ਇਹ ਸ਼ਬਦ ਸੁਣ ਕਰਕੇ ਲੈ ਕੇ ਫਿਰ ਗੁਰੂ ਕਾ ਸਿੱਖ ਹੁਕਮ ਮੰਨ ਕੇ ਚੱਲ ਪਿਆ ਹੈ
ਕਰ ਬੰਧਨ ਉਰ ਕੋ ਡਰਹਾਨਾ
ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਕੇ ਹਿਰਦੇ ਦਾ ਸਭ ਡਰ ਦੂਰ ਕੀਤਾ
ਕਾਰਾ ਗ੍ਰਹਿ ਕੋ ਤਜ ਤਤਕਾਲਾ
ਜੇਲ ਖਾਨੇ ਨੂੰ ਛੱਡ ਕਰਕੇ ਛੇਤੀ ਹੀ
ਕਰਤ ਸ਼ੀਘਰਤਾ ਮਾਰਗ ਚਾਲਾ
ਤੇ ਛੇਤੀ ਹੀ ਉੱਦਮ ਕਰਦਾ ਹੋਇਆ ਰਸਤੇ ਤੇ ਚੱਲਦਾ ਜਾ ਰਿਹਾ ਸ੍ਰੀ ਅਨੰਦਪੁਰ ਸਾਹਿਬ ਵੱਲ
ਇਤ ਅਨੰਦਪੁਰ ਗੁਜਰੀ ਮਾਤ।
ਕਵੀ ਜੀ ਦੱਸਦੇ ਨੇ ਕਿ ਇੱਧਰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੁਜਰੀ ਮਾਤਾ ਜੀ
ਸੁਪਤ ਜਥਾ ਸੁਖ ਪੀ ਜਬਰਾਤ।
ਮਾਤਾ ਗੁਜਰ ਕੌਰ ਜੀ ਆਰਾਮ ਕਰਦਿਆਂ ਹੋਇਆਂ ਜਿਸ ਵੇਲੇ ਜੋ ਬਿਰਾਜੇ ਹੋਏ ਸਨ,
ਔਚਕ ਉੱਠੀ ਪਾਏ ਦੋਹੋ ਸੁਪਨੇ,
ਅਚਨਚੇਤ ਹੀ ਜੋ ਭਿਆਨਕ ਸੁਪਨਾ ਜਿਹਾ ਦੇਖ ਕਰਕੇ ਉੱਠੇ ਮਾਤਾ ਜੀ।
ਸਤਿਗੁਰ ਕੋ ਚਿਤਵਤ ਚਿਤ ਆਪਣੇ,
ਆਪਣੇ ਹਿਰਦੇ ਦੇ ਵਿੱਚ ਸਤਿਗੁਰਾਂ ਨੂੰ ਯਾਦ ਕਰਦੇ,
ਅਤ ਚਿੰਤਾ ਸੋ ਰਾਤ ਬਿਤਾਈ,
ਬਹੁਤ ਚਿੰਤਾ ਸਹਿਤ ਰਾਤਰੀ ਬਤੀਤ ਕੀਤੀ ਹੈ,
ਟੂਸ਼ਨ ਠਾਨ ਕਿਸੂ ਨਾ ਜਨਾਈ,
ਤੇ ਚੁੱਪ ਧਾਰ ਕੇ ਰੱਖੀ ਹੈ, ਕਿਸੇ ਨੂੰ ਇਹ ਬਚਨ ਭੇਦ ਜਣਾਇਆ ਨਹੀਂ ਸੁਪਨੇ ਦਾ,
ਸੰਕਟ ਅਧਕ ਪਾਏ ਮਨ ਮਾਹੀ,
ਮਨ ਵਿੱਚ ਬਹੁਤ ਸੰਕਟ ਮਨਾਇਆ ਦੁੱਖ ਮਨਾਇਆ,
ਬੈਠੀ ਪਈ ਪ੍ਰਾਤ ਲਖ ਤਾਹੀ,
ਤੇ ਫਿਰ ਬੈਠੇ ਹਨ ਸਵੇਰ ਦਾ ਸਮਾਂ ਹੋਣ ਤੇ ਮਾਤਾ ਗੁਜਰ ਕੌਰ ਜੀ ਨੂੰ ਇਹ ਸੁਪਨਾ ਸਾਧ ਸੰਗਤ ਆਇਆ ਰਾਤੀ ਬਿਰਾਜਿਆ ਹੋਇਆ ਕਿ ਜਿਵੇਂ ਸਤਿਗੁਰੂ ਪਤਿ ਦੇਵ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਨਾਰੀਅਲ ਫਲ ਔਰ 5 ਪੈਸੇ ਭੇਟਾ ਕਰ ਰਹੇ ਗੁਰਿਆਈ ਕੱਦੀ ਸਾਹਿਬਜ਼ਾਦਾ ਜੀ ਨੂੰ ਬਖਸ਼ਿਸ਼ ਕਰ ਰਹੇ ਨੇ। ਔਰ ਫਿਰ ਕੀ ਦੇਖਿਆ ਏ ਕਿ ਸੀਸ ਧੜ ਦੇ ਨਾਲੋਂ ਅਲੱਗ ਹੋਇਆ ਦਿਸਿਆ ਹੈ। ਇਹ ਦੋਸ ਕਠਿਨ ਸੁਪਨੇ ਦੇਖੇ ਹਨ, ਮਾਤਾ ਜੀ ਨੇ ਆਪਣੇ ਹਿਰਦੇ ਦੇ ਵਿੱਚ ਹੀ ਇਹ ਗੁਪਤ ਭੇਦ ਰੱਖਿਆ ਹੈ, ਜਾਣਿਆ ਹੈ। ਇਸ ਪ੍ਰਕਾਰ ਸਾਧ ਸੰਗਤ ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਜਿਸ ਪ੍ਰਕਾਰ ਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਪਹੁੰਚ ਕਰਕੇ ਆ ਕੇ ਗੁਰਤਾ ਗੱਦੀ ਭੇਟਾ ਕਰਦਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਜੋ ਗੁਰਿਆਈ ਦੀ ਮਰਯਾਦਾ ਨਿਭਾਈ ਜਾਂਦੀ ਹੈ, ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਾਵਨਾ ਗੁਰ ਇਤਿਹਾਸ ਦੁਆਰਾ ਸਾਡਿਆਂ ਹਿਰਦਿਆਂ ਦੇ ਵਿੱਚ ਬਣ ਆਵੇ, ਜਿਸ ਕਰਕੇ ਨਿਸ਼ਚੇ ਭਰੋਸੇ ਦੇ ਸਹਿਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਮੰਨ ਕੇ ਕਮਾ ਕੇ ਆਪਣਿਆਂ ਹਿਰਦਿਆਂ ਦੇ ਵਿੱਚ ਵੈਰਾਗ ਧਾਰਨ ਕਰਕੇ ਪਰਮੇਸ਼ਰ ਦਾ ਸਿਮਰਨ ਕਰਕੇ ਆਪਣੇ ਜੀਵਨ ਸਫਲੇ ਕਰ ਸਕੀਏ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਪਵਿੱਤਰ ਉਪਦੇਸ਼ ਸਾਡਿਆਂ ਹਿਰਦਿਆਂ ਦੇ ਵਿੱਚ ਵਸ ਜਾਣ। ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ।
ਅਤ ਚਿੰਤਾ ਸੋ ਰਾਤ ਬਿਤਾਈ, ਟੂਸ਼ਨ ਠਾਨ ਕਿਸੂ ਨਾ ਜਨਾਈ, ਸੰਕਟ ਅਧਕ ਪਾਏ ਮਨ ਮਾਹੀ, ਬੈਠੀ ਪਈ ਪ੍ਰਾਤ ਲਖ ਤਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।